नाम इसी को मन पहचान, जब प्राप्त आत्म ज्ञान तब इस बुद्ध को भाव बिनाते, जो का त्यों सो पदारत पासे।
वाहिगुरु जी का खालसा, वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत सतगुरु गरीब नवाज पतत पावन भगत वछल कृपा निदान श्री गुरु ग्रंथ साहिब जी महाराज जी दे पावन पवित्र चरणा कमलां च हाजरियां भर के सतगुरां दा पावन पवित्र इतिहास सरवण कर रहे हो। सतगुरां दे पंजां प्यारियां चों प्यारे भाई दया सिंह जी दे मुखारबिंद चों चारण कीता होया ब्रह्म ज्ञान वो आप जी सरवण कर रहे हो। भाई दया सिंह जी कर्म निर्णय कर रहे ने कि त्रै प्रकार दे कर्म हन, परालब्ध संचत ते क्रियामान। उदे वास्ते भाई साहब जी ने उदाहरण दिती है कि जिवें एक तीर कमान दे विच्चों चला दिता जांदा वह परालब्ध है, दूसरा तीर जो हाले कमान दे चिले ते रखिया होया चलाया नहीं वह क्रियामान है, और कुछ तीर जिहड़े हाले पत्थे विच ही पा के रखे ने वह संचित कर्म हैं। जिहड़ा आत्म ग्यानी सिख है जिहदे अंदर ब्रह्म ज्ञान उजागर हो जाता है परालभता भोगनी पैंदी है, चाहे वह ब्रह्म ज्ञानी है तो चाहे वह अग्ञानी है, वह सारिआं नूं भोगना पैंदा। भोगे मन नासै नहीं कर्म गति बलवान, वह कर्म जिहड़े ने परालभद वह सारिआं नूं भोगने पैंदे ने। पर हाँ जिहड़े ब्रह्म ज्ञानी ने उहनां दे जिहड़े संचित कर्म ने वह खत्म हो जाते ने, नष्ट हो जाते ने। जिवें पत्थे च तीर पा के रखे ने उन्हां तीरां नूं खत्म किया जा सकता है, जे तीर ही खत्म हो जाण तो अगे चल नहीं सकते। जिवें किसी कोठे च दाने रखे ने तो कोठे नूं अग ला दिओ विच दाने भी सड़ जाते ने। इस तरह जिहड़े संचित कर्म साडे अंतशकरण रूपी कोठे च पए हुए ने, मन च पए हुए ने, जदों ब्रह्म ज्ञान हो जाता है मन जोत स्वरूप हो जाता है, ये अंदर ब्रह्म ज्ञान की अग्नि प्रचंड होंदी है, तो फिर उन्होंने ब्रह्म ज्ञानियों के अंदर जिन्हें भी संचित कर्म ने ना जमा किए हुए कर्म वो सारे नष्ट हो जाते हैं, परालब्ध भोग के खत्म हो जाते हैं, संचित ब्रह्म ज्ञान नाल खत्म हो जाते हैं। इस तरह जिहड़े क्रियामान ने वह भी नष्ट हो जाते, क्रियामान जिहड़े कर्म ने जिन्हां ने अगे जा के, क्योंकि क्रियामान ही मुड़ के संचित बनते ने, और संचित कर्म ही मुड़ के प्रारब्ध बनते ने। जिवें भविखत काल हुंदा है उही भविख वर्तमान भी बन जाता है, उही भविख जदों वर्तमान बन के बीत जाता तो वह भूतकाल भी बन जाता है। भविख ही मुड़ के वर्तमान बनता है, वर्तमान जदों भविख बन गया तो फिर उही भविख भूतकाल भी बन जाता है। समा तो एको ही हुंदा पर तीन रूप बन जाते ने। इस तरह जिहड़े क्रियामान कर्म ने उही संचित कर्म बनते ने, उही परालब्ध बनते ने। तो ब्रह्म ज्ञानियों के जिहड़े महापुरखां दे आत्म ज्ञानियों के जिहड़े क्रियामान कर्म ने वह भी नष्ट हो जाते ने। आओ सरवण करिए सुरतियां बिरतियां गुरु चरणा नाल जोड़ के, गुरु चरणा विच हाजरी लवाउंदे आखिए जी सतनाम श्री
वाहे गुरु साहिब जीओ,
सतनाम श्री
वाहे गुरु साहिब जीओ। चौपाई किरे मान जो करन कराए, ज्ञानी के उपजत सुनाए।
खालसा जी जिहड़े ज्ञानी ने उन्हां दी परालब्ध भी उह भोग लैंदे ने, और उन्होंने जेडे संचित कर्म ने वह भी खत्म हो जाते हैं, सड़ के सवाह हो जाते हैं। और जेडे किरियामान कर्म ने, तीन प्रकार के कर्म दसे सी ना आपां परसों तो एक कथा विचार रहे हैं कि जेडे तीसरे किरियामान कर्म ने, वह किरियामान कर्म जदों करते ने कराते ने वह भी किरियामान कर्म ज्ञानवान जेडे आत्म ज्ञानी ने उन्हां अंदर नहीं उपजते। किरियामान जेडे कर्म ने वह भी उन्हां दा फल जेड़ा है वह ब्रह्म ज्ञानियों नूं नहीं भोगना पैंदा।
प्रारब्ध कर क्रिया सुठा,
क्रियामान कर्म तो हुण करने ही पैंदे ने, जिहड़ी परालब्ध है वह भोगनी है जदों ब्रह्म ज्ञानियां ने, ते जदों परालब्ध भोगनी है अगे किरियामान भी होने ने। परालब्ध भोगण लई इह शरीर मिलिया है, वे ब्रह्म ज्ञानियां नूं भी मिलिया है, दूजे अग्ञानियां नूं भी मिलिया है। ते हुण आत्म ज्ञानियां ने जदों परालब्ध भोगनी है ते फिर किरियामान कर्म भी तो होने ही ने ना, वह अपने आप ही सुते सीधे होने ने। उन्होंने खाना भी खाना है, उन्होंने सौना भी है, उन्होंने बोलना भी है, ये सारे किरियामान कर्म ने ना। जदों तक शरीर विच रहना उदों तक वह किरियामान कर्म भी उन्होंने करने ही पैने हैं।
होते अनात्म जुते अभिमान,
हाँ, पर जेडे ब्रह्म ज्ञानी ने वह जेडे किरियामान कर्म ने वह अपमान दे रहत हो के करदे ने। ये नहीं कहंदे मैं कर रहा, भावे वह दान करन। हुण ब्रह्म ज्ञानी भी तो लंगर लाउंदे ने, वह भी क्रियामान कर्म है ना। ब्रह्म ज्ञानी भी बड़े 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 यज्ञ करदे ने, ब्रह्म ज्ञानी भी अमृत वेले उठदे ने, ब्रह्म ज्ञानी महापुरुख भी अमृत वेले उठदे ने। हालांकि उन्हां नूं भावे उठण की लोड़ नहीं है पर उठ रहे ने। हुण उह कहण के मैं उठ रहा अमृत वेले, मैं बाणी पढ़ रहा। ब्रह्म ज्ञानी भी तो बाणी पढ़ते ने ना, भावे उन्हां नूं बाणी पढ़न की लोड़ नहीं रही, ब्रह्म ज्ञान उन्हां अंदर हो चुका है, पर वह फिर भी पढ़ते हैं ता जो साडे वर्गे जीवां वास्ते संकेत हो सके, असी उन्हां दे जीवन तो सीध लै सकी। वह पढ़ते ने पर यह नहीं कहते मैं पढ़ रहा, सेवा करदे ये नहीं कहते मैं सेवा कर रहा। बाबा बुढ़ा साहब जी ने वेखो पहले पातशाह तो लैके छेवें पातशाह गुरु हरगोबिंद साहब तक गुरु घर की सेवा की, पर सेवा करके कदे तो नहीं आख्या भी मैं की है। जे कहिंदे मैं की है फिर वह फल भोगण लई दुबारा उन्होंने आना पैंदा। जदों असी कोई कर्म करदे हां जदों उस कर्म ते मैं लागू कर दईए ते फिर उन्होंने कर्मां दे करके सानू अगे संसार विच आना पैंदा। गुरबाणी का पंजवें पातशाह गुरु अर्जन देव साहब का महावाक है, कर्म करह ता बंधा नाहे करे ता निंदा। यह मनुख जदों कर्म करदा है, मैं रख के जदों कर्म करदा है फिर बन्निया जांदा है। हुण जे कर्म करने छड्ड ही देवे, करे ही ना चंगे कर्म, ना अमृत वेले उठे, ना बाणी पढ़े, ना सिमरन करे, फिर लोग निंदा करदे ने, कहिंदे वेखो जी ये तो अमृत वेले नहीं उठता, यह तो बाणी नहीं पढ़ता, फिर निंदा भी करते हैं। इस करके करते ने पर साडे वांगू नहीं करते, जिवें असी करके उत्ते मैं लागू कर देना, मैं इन्ना नितनेम करदा, साडे अंदर मैं मेरी आ ही जाती है ना। संगत विच भी आने इत्थे आ के भी साडे अंदर मैं आ जाती, मैं रोज जाना जी कथा सुनने, मैं रोज गुरुद्वारे जाना, मैं रोज जाके गुरु ग्रंथ साहब के दर्शन करदा। हुण ओह मैं जदों जिस भी कर्म नाल मैं लग जानी है, वह कर्म ने फिर बंधन रूप बन जाना, उन्हें बन्ह लेना। पर जिहड़े ब्रह्म ज्ञानी महापुरख ने वह कोई भी कर्म करते ने उहदे ते मैं लागू नहीं करते, अपमान जुत नहीं करते, हौमै दे सहत नहीं करते।
वही क्रिया उहै क्रियामान,
उही क्रिया नूं क्रियामान कर्म कहिंदे हन।
जात ब्रह्मत अपर विदान,
उही जिहड़े क्रियामान कर्म ने वह प्रणमत, प्रणमत का मतलब हुंदा प्रणामवादी, बदलते ने वह किरियामान कर्म ही। जिवें पहला कल दस्या सी कि जिहड़े वह किरियामान कर्म ने उही संचित बनते ने, संचित ही परालब्ध बनते ने। जिवें भविख ही वर्तमान बन जाता है तो भविखी भूतकाल भी बन जाता है, तिने बन जाते ने ना, है हुण आउंदा तां हुंदा तां भविखी है ना, पर तिना समयां च वंडिया जाता है। इस तरह जिहड़े किरियामान कर्म ने ਉਹੀ ਸੰਚਿਤ ਬਣਦੇ ਨੇ, ਉਹੀ ਪ੍ਰਾਰਬਧ ਬਣਦੇ ਹਨ।
ਸੋਈ ਕਿਰਿਆ ਹੀ ਨੇ ਅਭਿਮਾਨ।
ਪਰ ਜਿਹੜੇ ਮਹਾਂਪੁਰਖ ਨੇ, ਮਹਾਤਮਾ ਨੇ, ਉਹ ਜਿਹੜਾ ਉਹ ਕਰਮ ਕਿਰਿਆਮਾਨ ਕਰਮ ਕਰਦੇ ਨੇ, ਉਹ ਅਭਿਮਾਨ ਤੋਂ ਰਹਿਤ ਕਰਦੇ ਨੇ। ਸੋਈ ਕਿਰਿਆਹੀਨ ਅਭਿਮਾਨ। ਸੋ ਗਿਆਨੀ ਜਿਹੜੇ ਨੇ ਅਭਿਮਾਨਹੀਣ ਹੋ ਕੇ ਕਿਰਿਆਹੀਣ ਹੋ ਕੇ ਕਿਰਿਆ ਕਰਦੇ ਹਨ।
ਭੋਜਨ ਰੂਪ ਕਿਰਿਆ ਜਿਮਟਾ।
ਕਹਿੰਦੇ ਇਹਦੇ ਵਾਸਤੇ ਉਦਾਹਰਣ ਹੈ ਕਿ ਭੋਜਨ ਦੀ ਵਿਧੀ, ਜਿਹੜੀ ਭੋਜਨ ਦੀ ਵਿਧੀ ਹੈ ਉਹਦੇ ਮੁਤਾਬਕ ਕਹਿੰਦੇ ਤੁਹਾਨੂੰ ਉਦਾਹਰਣ ਦੇ ਕੇ ਸਮਝਾਉਂਦੇ ਹਾਂ।
ਪ੍ਰਾਰਬ ਤੇ ਹੋਏ ਕਿਰਮਾਨ, ਭੋਜਨ ਰੂਪ ਕਿਰਿਆ ਜਿਮਟਾਨ। ਪ੍ਰਾਰਬਦ ਕੋ ਰੂਪੈ ਤੋਏ, ਭੋਜਨ ਕਰੇ ਪੁਸ਼ਟਤਾ ਜੋਏ।
ਪ੍ਰਾਰਬਦ ਜਿਹੜੀ ਹੈ ਉਹਦੇ ਮੁਤਾਬਕ ਅੱਗੇ ਕਿਰਿਆ ਕੀਤੀ ਜਾਂਦੀ ਹੈ, ਕਰਮ ਅੱਗੇ ਕੀਤੇ ਜਾਂਦੇ ਨੇ ਪ੍ਰਾਰਬਦ ਦੇ ਮੁਤਾਬਕ। ਉਹ ਇਸ ਤਰ੍ਹਾਂ ਹੈ ਕਿ ਜਿਵੇਂ ਕਿਸੇ ਨੇ ਭੋਜਨ ਖਾਧਾ, ਭੋਜਨ ਖਾ ਕੇ ਸਰੀਰ ਚ ਤਾਕਤ ਆਉਂਦੀ ਹੈ, ਭੋਜਨ ਖਾ ਕੇ ਸਰੀਰ ਰਿਸ਼ਟ ਪੁਸ਼ਟ ਹੁੰਦਾ ਹੈ, ਭੋਜਨ ਖਾ ਕੇ ਸਰੀਰ ਵਿੱਚ ਬਲ ਆ ਜਾਂਦਾ ਹੈ। ਕਹਿੰਦੇ ਵੀ ਜਿਹੜੇ ਬੰਦੇ ਪ੍ਰਾਰਬਧ ਦੇ ਅਨੁਸਾਰ ਕਰਮ ਕਰਦੇ ਨੇ ਕਿਰਿਆਮਾਨ, ਪਰ ਮੈਂ ਰੱਖ ਕੇ ਕਰਦੇ ਨੇ, ਉਹ ਸਮਝ ਲਓ ਭੋਜਨ ਖਾ ਰਹੇ ਨੇ, ਉਹਨਾਂ ਦਾ ਸਰੀਰ ਬਲਵਾਨ ਹੋ ਰਿਹਾ। ਜਿਹੜੇ ਉਹ ਕਿਰਿਆਮਾਨ ਕਰਮ ਨੇ ਉਹਨਾਂ ਨੂੰ ਅੱਗੇ ਫਿਰ ਦੁਬਾਰਾ ਫਲ ਦੇਣਗੇ।
ਸੋ ਕਿਰਿਆਮਾਨ ਰੂਪੈ ਪਹਿਚਾਨ।
ਉਹ ਕਿਰਿਆਮਾਨ ਕਰਮ ਜਿਹੜੇ ਨੇ ਉਹ ਇਸ ਤਰ੍ਹਾਂ ਤੁਸੀਂ ਪਹਿਚਾਣ ਲਓ, ਜਾਣ ਲਓ।
ਦੇ ਸਰਜ ਸੁਪੁਸ਼ਟ ਨਾ ਜਾ।
ਪਰ ਹਾਂ, ਜੇ ਕੋਈ ਬੰਦਾ ਰੋਗੀ ਹੈ, ਜਿਹਦਾ ਸਰੀਰ ਰੋਗ ਲੱਗਾ ਹੋਇਆ, ਸਰੀਰ ਪੁਸ਼ਟ ਨਹੀਂ ਹੈ, ਉਹਨੂੰ ਰੋਟੀ ਦੇ ਦਿਓ, ਉਹਦੇ ਸਰੀਰ ਚ ਤਾਕਤ ਨਹੀਂ ਆਏਗੀ। ਰੋਗੀ ਬੰਦੇ ਨੂੰ ਪ੍ਰਸ਼ਾਦਾ ਦਿਓ, ਉਹਦੇ ਸਰੀਰ ਚ ਤਾਕਤ ਨਹੀਂ ਆਉਣੀ। ਜੇ ਅਰੋਗ ਬੰਦਾ ਖਾਏਗਾ, ਉਹਦੇ ਸਰੀਰ ਚ ਤਾਕਤ ਆਏਗੀ, ਬਲ ਆਏਗਾ। ਪਰ ਜੇ ਰੋਗੀ ਬੰਦੇ ਨੂੰ ਤੁਸੀਂ ਰੋਟੀ ਦੇ ਦਿਓ, ਉਹਦਾ ਸਰੀਰ ਤਾਂ ਤਾਕਤ ਜੁੱਤ ਨਹੀਂ ਨਾ ਹੋਣਾ, ਉਹਦਾ ਸਰੀਰ ਫਿਰ ਕਮਜ਼ੋਰ ਹੀ ਰਹਿਣਾ, ਉਹਨੂੰ ਰੋਟੀ ਪਚਦੀ ਨਹੀਂ, ਖਾਵੇ ਹਜ਼ਮ ਹੀ ਨਹੀਂ ਹੋਣੀ। ਉਹਦੇ ਵਾਸਤੇ ਰੋਟੀ ਜਿਹੜੀ ਆ ਉਹਦੇ ਲਈ ਤਾਕਤ ਵਾਲੀ ਨਹੀਂ ਹੁੰਦੀ, ਉਹਦੇ ਸਰੀਰ ਨੂੰ ਪੁਸ਼ਟ ਨਹੀਂ ਕਰਦੀ।
ਜੇ ਅਰੋਗ ਸੋ ਪੁਸ਼ਟ ਵਡੇਰੇ।
ਜੇ ਕੋਈ ਵਿਅਕਤੀ ਅਰੋਗ ਹੋਵੇ, ਜਿਹਦਾ ਸਰੀਰ ਬਿਲਕੁਲ ਨਵਾਂ ਨਰੋਆ ਹੋਵੇ, ਉਹ ਰੋਟੀ ਖਾਵੇ, ਉਹ ਪ੍ਰਸ਼ਾਦਾ ਖਾਵੇ, ਉਹਦੇ ਵਾਸਤੇ ਫਿਰ ਉਹ ਸਰੀਰ ਬਲੀ ਬਣ ਜਾਂਦਾ, ਉਹੀ ਪ੍ਰਸ਼ਾਦਾ ਉਹਦੇ ਲਈ ਤਾਕਤ ਬਣ ਜਾਂਦਾ ਹੈ।
ਇਸੇ ਪ੍ਰਕਾਰ ਜੁਗਤ ਲਿਓਏ ਰੇ।
ਇਸੇ ਜੁਗਤ ਦੇ ਨਾਲ ਤੁਸੀਂ ਇਸ ਉਦਾਹਰਣ ਦੇ ਨਾਲ ਇਹ ਗੱਲ ਵੇਖ ਲਓ, ਜਿਹੜੇ ਬ੍ਰਹਮ ਗਿਆਨੀ ਨੇ ਉਹ ਕਿਰਿਆਮਾਨ ਕਰਮ ਕਰਦੇ ਨੇ, ਉਹਨਾਂ ਦੇ ਸਰੀਰ ਤੇ ਉਹਦਾ ਕੋਈ ਅਸਰ ਨਹੀਂ ਹੁੰਦਾ। ਜਿਵੇਂ ਰੋਗੀ ਦੇ ਸਰੀਰ ਤੇ ਰੋਟੀ ਦਾ ਕੋਈ ਅਸਰ ਨਹੀਂ ਹੁੰਦਾ, ਇੱਦਾਂ ਕਿਰਿਆਮਾਨ ਕਰਮ ਬ੍ਰਹਮ ਗਿਆਨੀਆਂ ਦੇ ਸਰੀਰ ਤੇ ਕੋਈ ਅਸਰ ਨਹੀਂ ਕਰਦੇ, ਉਹਨਾਂ ਨੂੰ ਭੋਗਣੇ ਨਹੀਂ ਪੈਂਦੇ, ਕਿਉਂਕਿ ਉਹਨਾਂ ਨੇ ਅਭਿਮਾਨ ਤੋਂ ਰਹਿਤ ਕੀਤੇ ਨੇ। ਪਰ ਜੇ ਕੋਈ ਸਾਡੇ ਵਰਗਾ ਜੀਵ ਮੈਂ ਮੇਰੀ ਰੱਖ ਕੇ ਕਰਮ ਕਰਦਾ, ਸਾਡਾ ਸਰੀਰ ਰੋਗ ਹੈ, ਉੱਤੋਂ ਰੋਟੀ ਖਾ ਲਈ, ਉਹਨੇ ਹੋਰ ਤਾਕਤ ਦੇਣੀ ਹੈ। ਇੱਦਾਂ ਹੀ ਜਦੋਂ ਕਿਰਿਆਮਾਨ ਕਰਮ ਕੀਤੇ, ਮੈਂ ਰੱਖ ਕੇ ਕਰਮ ਕੀਤੇ, ਫਿਰ ਉਹ ਮੈਂ ਦੇ ਨਾਲ ਕੀਤੇ ਹੋਏ ਜਿਹੜੇ ਕਰਮ ਨੇ, ਉਹ ਸਾਨੂੰ ਫਿਰ ਭੋਗਣ ਲਈ ਅੱਗੇ ਦੂਜਾ ਜਨਮ ਪ੍ਰਾਪਤ ਕਰਨਾ ਪੈਂਦਾ, ਦੂਜੇ ਤੋਂ ਤੀਜਾ ਕਰਮ ਭੋਗ ਭੋਗਣ ਲਈ ਅੱਗੇ ਤੋਂ ਅੱਗੇ ਜਨਮ ਸਾਨੂੰ ਪ੍ਰਾਪਤ ਹੁੰਦੇ ਚਲੇ ਜਾਂਦੇ ਨੇ। ਪਰ ਬ੍ਰਹਮ ਗਿਆਨੀਆਂ ਦੇ ਅੰਦਰ ਕਿਰਿਆਮਾਨ ਕਰਮ ਦੇ ਪ੍ਰਤੀ ਕੋਈ ਹੰਗਤਾ ਨਹੀਂ ਹੁੰਦੀ।
ਓਏ ਕਿਰਿਆ ਜੁਤ ਤਨ ਅਭਿਮਾਨ।
ਜਿਹੜੀ ਕਿਰਿਆ ਸਹਿਤ ਕਰਨ ਵਾਲੇ, ਅਭਿਮਾਨ ਸਹਿਤ ਕੀਤੇ ਜਾਣ ਵਾਲੇ ਕਰਮ ਹਨ।
ਸੋਏ ਕਿਰਿਆ ਹੈ ਉਪਜਨਵਾਨ।
ਫਿਰ ਉਹ ਕਿਰਿਆਮਾਨ ਕਰਮ ਸੰਚਿਤ ਬਣ ਜਾਂਦੇ ਨੇ, ਫਿਰ ਉਹਦੀ ਪਰਾਲਬਧ ਬਣ ਜਾਂਦੀ, ਪਰਾਲਬਧ ਫਿਰ ਭੋਗਣੀ ਪੈਂਦੀ ਹੈ। ਜੇ ਤੁਸੀਂ ਮੈਂ ਰੱਖ ਕੇ ਕੋਈ ਕਰਮ ਕਰਦੇ ਹੋ, ਤਾਂ ਮੈਂ ਰੱਖ ਕੇ ਕੀਤਾ ਹੋਇਆ ਕਰਮ ਉਹਨੇ ਸੰਚਿਤ ਬਣ ਜਾਣਾ, ਜਮ੍ਹਾਂ ਹੋ ਜਾਣਾ, ਉਹ ਜਿਹੜਾ ਸੰਚਿਤ ਹੋ ਜਾਣਾ ਉਸੇ ਨੇ ਫਿਰ ਪਰਾਲਬਧ ਬਣ ਜਾਣਾ, ਪਰਾਲਬਧ ਨੇ ਅੱਗੇ ਜਨਮ ਦੇ ਦੇਣਾ, ਉਹਦੇ ਮੁਤਾਬਕ ਫਿਰ ਅੱਗੇ ਜੂਨੀ ਮਿਲ ਜਾਣੀ ਹੈ। ਇਸੇ ਤਰ੍ਹਾਂ ਖਾਲਸਾ ਜੀ ਜਿਹੜਾ ਅਭਿਮਾਨ ਸਹਿਤ ਕੀਤਾ ਹੋਇਆ ਕਰਮ, ਇਸੇ ਕਰਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਨੇ ਗੀਤਾ ਵਿੱਚ, ਸ਼੍ਰੀ ਮੱਧ ਭਾਗਵਤ ਗੀਤਾ ਦੇ ਅੰਦਰ ਅਰਜਨ ਨੂੰ ਉਪਦੇਸ਼ ਦਿੰਦਿਆਂ ਕਿਹਾ, ਅਰਜਨ ਤੂੰ ਕਰਮ ਕਰ, ਪਰ ਕਰਮ ਕਰਕੇ ਉਹਦੇ ਫਲ ਦੀ ਇੱਛਾ ਨਾ ਰੱਖ। ਜਦੋਂ ਫਲ ਦੀ ਇੱਛਾ ਰੱਖਦੇ ਹਾਂ, ਫਿਰ ਉਹ ਕਰਮ ਖਾਲਸਾ ਜੀ ਸੰਚਿਤ ਬਣ ਜਾਂਦਾ, ਜਮ੍ਹਾਂ ਹੋ ਜਾਂਦਾ। ਤੇ ਜਦੋਂ ਸੰਚਿਤ ਬਣ ਜਾਂਦਾ, ਉਸੇ ਦੀ ਫਿਰ ਉਹਦੀ ਫਲ ਮਿਲਦਾ, ਪਰਾਲਬਧ ਦੇ ਰੂਪ ਵਿੱਚ ਉਹੀ ਪਰਾਲਬਧ ਬਣ ਜਾਂਦਾ, ਫਿਰ ਉਹਦਾ ਫਲ ਭੋਗਣਾ ਪੈਂਦਾ, ਫਲ ਭੋਗਣ ਲਈ ਜਨਮ ਚਾਹੀਦਾ, ਪਰਾਲਬਧ ਨੇ ਅੱਗੇ ਜਨਮ ਦੇ ਦੇਣਾ। ਹੁਣ ਜਿਸ ਤਰ੍ਹਾਂ ਦਾ ਕਰਮ ਹੋਵੇਗਾ ਉਸ ਕਰਮ ਦੇ ਮੁਤਾਬਕ ਅੱਗੇ ਸੰਚਿਤ ਤੇ ਪਰਾਲਬਧ ਦੇਹ ਮਿਲਣੀ ਹੈ। ਦੇਹ ਹੁਣ ਕਿਸੇ ਤਰ੍ਹਾਂ ਦੀ ਵੀ ਮਿਲ ਸਕਦੀ ਹੈ, ਉਹ ਕਿਸੇ ਪਸ਼ੂ ਤੇ ਜਾਨਵਰ ਦੀ ਵੀ ਮਿਲ ਸਕਦੀ ਹੈ। ਹੁਣ ਕਰਮ ਦੇ ਉੱਤੇ ਡਿਪੈਂਡ ਹੈ ਨਾ ਕਿਸ ਤਰ੍ਹਾਂ ਦਾ ਕੀਤਾ। ਇਸੇ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਵੀ ਸਾਨੂੰ ਇਹ ਥਿਊਰੀ ਸਮਝਾਉਂਦੇ ਨੇ ਸੁਖਮਣੀ ਸਾਹਿਬ ਚ ਕਿ ਗੁਰਸਿੱਖ ਨੇ ਕੋਈ ਵੀ ਕਰਮ ਕਰਨਾ ਨਿਸ਼ਕਾਮ ਹੋ ਕੇ ਕਰਨਾ, ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ। ਜਦੋਂ ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਰੇਗਾ, ਸਿਮਰਨ ਕਰੇਗਾ ਤੇ ਫਿਰ ਸਿੱਧਾ ਪ੍ਰਮਾਤਮਾ ਚ ਮਿਲ ਜਾਏਗਾ, ਫਿਰ ਆਵਾਗੋਣ ਕੱਟਿਆ ਜਾਏਗਾ, ਫਿਰ ਉਹ ਕਿਰਿਆਮਾਨ ਜਿਹੜੇ ਕਰਮ ਨੇ ਉਹ ਫਲ ਨਹੀਂ ਦਿੰਦੇ। ਏਦਾਂ ਵੀ ਮਹਾਂਪੁਰਖ ਦੱਸਦੇ ਨੇ ਵੀ ਜਿਹੜੇ ਮਹਾਂਪੁਰਖਾਂ ਦੇ ਸੰਚਿਤ ਕਰਮ ਨੇ ਜਮ੍ਹਾਂ ਕੀਤੇ ਕਰਮ ਨਸ਼ਟ ਕਿਵੇਂ ਹੁੰਦੇ ਨੇ। ਉਹ ਕਹਿੰਦੇ ਵੀ ਉਹਨਾਂ ਦੇ ਜਿਹੜੇ ਚੰਗੇ ਕਰਮ ਨੇ, ਚੰਗੇ ਪੁੰਨ, ਉਹ ਤਾਂ ਉਹਨਾਂ ਦੀ ਉਸਤਤ ਕਰਨ ਵਾਲੇ ਲੈ ਜਾਂਦੇ ਨੇ, ਔਰ ਉਹਨਾਂ ਦੇ ਜਿਹੜੇ ਮਾੜੇ ਕਰਮ ਨੇ ਉਹ ਨਿੰਦਾ ਕਰਨ ਵਾਲੇ ਲੈ ਜਾਂਦੇ ਨੇ। ਏਦਾਂ ਉਹਨਾਂ ਦੇ ਸੰਚਿਤ ਕਰਮ ਖਤਮ ਹੋ ਜਾਂਦੇ ਨੇ, ਨਸ਼ਟ ਹੋ ਜਾਂਦੇ ਨੇ। ਕਿਰਿਆਮਾਨ ਕਰਮ ਜਿਹੜੇ ਨੇ ਉਹ ਉਹਨਾਂ ਨੇ ਮੈਂ ਰੱਖ ਕੇ ਕਰਨੇ ਹੀ ਨਹੀਂ, ਅਭਿਮਾਨ ਰੱਖ ਕੇ ਕਰਨੇ ਹੀ ਨਹੀਂ। ਇਸ ਕਰਕੇ ਅਭਿਮਾਨ ਤੋਂ ਰਹਿਤ ਹੋ ਕੇ ਕਰਮ ਕਰਨੇ ਚਾਹੀਦੇ ਨੇ। ਕੋਈ ਵੀ ਕਰਮ ਕਰੋ ਉਹਦੇ ਤੇ ਮੈਂ ਨਾ ਲਾਗੂ ਕਰੋ, ਇਸ ਤਰ੍ਹਾਂ ਦੀ ਬਿਰਤੀ ਹੋਣੀ ਚਾਹੀਦੀ ਹੈ। ਤੇ ਕਹਿੰਦੇ ਜੇ ਮੈਂ ਰੱਖ ਕੇ ਲਾਗੂ ਕਰਦੇ ਹਾਂ ਫਿਰ ਉਹੀ ਕਿਰਿਆਮਾਨ ਕਰਮ ਜਿਹੜੇ ਨੇ ਸੰਚਿਤ ਬਣ ਕੇ ਪ੍ਰਾਰਬਧ ਬਣ ਕੇ ਸਾਨੂੰ ਭੋਗ ਦਿੰਦੇ ਨੇ, ਦੁੱਖ ਦਿੰਦੇ ਹਨ।
ਤਨ ਅਭਿਮਾਨ ਗਿਆਨੀ ਧਰੈ, ਤਨ ਅਭਿਮਾਨ ਨਾ ਗਿਆਨੀ ਧਰੈ।
ਜਿਹੜਾ ਗਿਆਨਵਾਨ ਗਿਆਨੀ ਹੈ ਉਹ ਸਰੀਰ ਦਾ ਅਭਿਮਾਨ ਨਹੀਂ ਰੱਖਦਾ, ਉਹਦੇ ਅੰਦਰ ਤਨ ਅਭਿਮਾਨ ਨਹੀਂ ਹੁੰਦਾ। ਉਹ ਕੋਈ ਵੀ ਕਿਰਿਆ ਉਹਦੇ ਕੋਲ ਹੋ ਰਹੀ ਹੈ ਸੁੱਤੇ ਸਿੱਧ ਹੋ ਰਹੀ ਹੈ। ਉਹ ਜੇ ਨਾਮ ਜਪ ਰਿਹਾ ਤਾਂ ਸੁੱਤੇ ਸਿੱਧ ਹੀ ਨਾਮ ਜਪਿਆ ਜਾ ਰਿਹਾ, ਉਹ ਦਾਨ ਕਰ ਰਿਹਾ ਤਾਂ ਸੁੱਤੇ ਸਿੱਧ ਹੀ ਦਾਨ ਹੋ ਰਿਹਾ, ਉਹ ਜੇ ਯੱਗ ਕਰ ਰਿਹਾ ਬ੍ਰਹਮ ਭੋਜ ਲੰਗਰ ਲਾਏ ਹੋਏ ਨੇ ਤਾਂ ਉਹ ਸੁੱਤੇ ਸਿੱਧ ਹੀ ਹੋ ਰਹੇ ਨੇ ਉਹਦੇ ਅੰਦਰੋਂ। ਉਹ ਤਨ ਦੇ ਅਭਿਮਾਨ ਸਹਿਤ ਨਹੀਂ ਕਰਦੇ ਜਿਹੜੇ ਗਿਆਨਵਾਨ ਗਿਆਨੀ ਹਨ।
ਜਾਂ ਤੇ ਨਹੀਂ ਬੰਦ ਕੋ ਕਰੇ,
ਇਸ ਕਰਕੇ ਜਿਹੜੇ ਉਹ ਕਿਰਿਆਮਾਨ ਕਰਮ ਨੇ ਉਹ ਬ੍ਰਹਮ ਗਿਆਨੀਆਂ ਤੇ ਬੰਧਨ ਨਹੀਂ ਪਾਉਂਦੇ, ਸਾਡੇ ਤੇ ਜ਼ਰੂਰ ਬੰਧਨ ਪਾ ਦਿੰਦੇ ਨੇ ਕਿਉਂਕਿ ਅਸੀਂ ਮੈਂ ਰੱਖ ਕੇ ਕਰਦੇ। ਬ੍ਰਹਮ ਗਿਆਨੀ ਮੈਂ ਨਹੀਂ ਕਰਦੇ, ਉਹ ਆਪਣੇ ਮੈਂ ਤੋਂ ਬਿਨਾਂ ਹੋ ਕੇ ਸੁੱਤੇ ਸਿੱਧ ਸੁਭਾਵਕ ਹੀ ਕਰਦੇ। ਉਹ ਤਾਂ ਇਹੀ ਕਹਿੰਦੇ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸਰੀਰ। ਹੇ ਵਾਹਿਗੁਰੂ, ਨਾ ਮੇਰੇ ਕੋਲੋਂ ਕੁਝ ਹੋਇਆ, ਨਾ ਮੈਂ ਕਰ ਸਕਦਾ, ਨਾ ਮੇਰੇ ਵਿੱਚ ਕੋਈ ਤਾਕਤ ਹੈ। ਉਹਨਾਂ ਅੰਦਰ ਇਸ ਤਰ੍ਹਾਂ ਦੀ ਅਵਸਥਾ ਹੈ, ਹੇ ਪ੍ਰਭੂ ਮੈਂ ਨਿਤਾਣਾ ਤਾਣ ਤੋਂ ਵਿਹੂਣਾ ਤੇਰੀ ਸ਼ਰਣ ਵਿੱਚ ਪਿਆ ਹੋਇਆ ਹਾਂ, ਮੇਰੇ ਵਿੱਚ ਕੁਝ ਕਰਨ ਦੀ ਸਮਰੱਥਾ ਨਹੀਂ ਹੈ, ਤਾਕਤ ਨਹੀਂ ਹੈ। ਮੈਂ ਤਾਣ ਨਾਹੀਂ ਅਸਾਂ ਜ਼ੋਰ ਨਾਹੀਂ, ਜੋ ਕਿਛ ਕਰ ਹਮ ਸਕ ਹੈ ਆਖੋ ਸਤਨਾਮ ਸ੍ਰੀ। ਇਹ ਬ੍ਰਹਮ ਗਿਆਨੀਆਂ ਦੀ ਅਵਸਥਾ ਹੈ। ਉਹ ਕਹਿੰਦੇ ਅਸਾਂ ਜ਼ੋਰ ਨਾਹੀਂ, ਜੋ ਕਿਛ ਕਰ ਹਮ ਸਕ ਹੈ, ਜਿਉ ਭਾਵੈ ਤਿਵੈ ਬਖਸ਼। ਹੇ ਪ੍ਰਭੂ ਸਾਡੇ ਚ ਕੋਈ ਜ਼ੋਰ ਨਹੀਂ ਅਸੀਂ ਕੁਝ ਕਰ ਸਕੀਏ। ਏਦਾਂ ਉਹ ਅਭਿਮਾਨ ਰਹਿਤ ਹੋ ਜਾਂਦੇ ਨੇ ਤੇ ਜਦ ਉਹਨਾਂ ਅੰਦਰ ਤਨ ਅਭਿਮਾਨ ਹੀ ਨਹੀਂ ਤੇ ਫਿਰ ਬੰਧਨ ਵੀ ਨਹੀਂ ਪੈਂਦਾ। ਇਸ ਕਰਕੇ ਬ੍ਰਹਮ ਗਿਆਨੀਆਂ ਦੇ ਇਹ ਕਰਮ ਵੀ ਨਸ਼ਟ ਹੋ ਜਾਂਦੇ ਹਨ।
ਕਰਮ ਮਾਲ ਸਭ ਕੇ ਗਲ ਪਰੇ।
ਮਹਾਰਾਜ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਇਹ ਕਥਾ ਸੁਣਾਉਂਦੇ ਆ, ਕਹਿੰਦੇ ਸਿੰਘੋ ਇਹ ਜਿਹੜੀ ਕਰਮਾਂ ਦੀ ਮਾਲਾ ਹੈ ਨਾ, ਇਹ ਸਾਰਿਆਂ ਦੇ ਗਲਾਂ ਚ ਪਈ ਹੋਈ ਹੈ। ਕਰਮਾਂ ਦੀ ਮਾਲਾ ਮੇਰੇ ਗਲਾਂ ਵਿੱਚ ਵੀ ਪਈ ਹੈ, ਤੁਹਾਡੇ ਵਿੱਚ ਵੀ ਪਈ ਹੋਈ ਹੈ, ਇਹ ਸਾਰਿਆਂ ਦੇ ਗਲਾਂ ਵਿੱਚ ਪਈ। ਜਿਹੜਾ ਸਰੀਰ ਵਿੱਚ ਹੈ ਸਮਝ ਲਓ ਕਰਮਾਂ ਕਰਕੇ ਆਇਆ, ਜਿਹੜਾ ਵੀ ਸਰੀਰ ਵਿੱਚ ਆਇਆ ਨਾ ਉਹ ਕਰਮਾਂ ਕਰਕੇ ਆਇਆ। ਇਹ ਕਰਮਾਂ ਦੀ ਮਾਲਾ ਸਾਰਿਆਂ ਦੇ ਗਲਾਂ ਵਿੱਚ ਪਈ ਹੋਈ ਹੈ।
ਤਨ ਹੰਤਾ ਤਿਆਗੈ ਤਿਨ ਹਰੇ।
ਪਰ ਜਿਹੜੇ ਮਹਾਂਪੁਰਖ ਸਰੀਰ ਦੀ ਹੰਗਤਾ ਤਿਆਗ ਦਿੰਦੇ ਨੇ, ਤਨ ਹੰਗਤਾ ਜਿਨ੍ਹਾਂ ਦੇ ਅੰਦਰੋਂ ਖਤਮ ਹੋ ਜਾਂਦੀ ਹੈ, ਜਿਨ੍ਹਾਂ ਅੰਦਰ ਇਹ ਅਵਸਥਾ ਬਣ ਜਾਂਦੀ ਹੈ, ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ, ਤਨ ਹੰਗਤਾ ਜਿਨ੍ਹਾਂ ਅੰਦਰੋਂ ਬਿਨਸ ਜਾਂਦੀ ਹੈ, ਉਹ ਆਪਣੇ ਅੰਦਰੋਂ ਇਹ ਕਰਮਾਂ ਦੀ ਮਾਲਾ ਤੋੜ ਕੇ ਸੁੱਟ ਦਿੰਦੇ ਨੇ ਗਲ ਚ। ਉਹ ਇਸ ਕਰਮਾਂ ਦੀ ਮਾਲਾ ਨੂੰ ਤੋੜ ਕੇ ਵਗਾ ਕੇ ਸੁੱਟ ਦਿੰਦੇ ਹਨ।
ਬਿਨਾਂ ਤਿਆਗ ਤੇ ਅਨੇਕ ਕਲੇਸ਼।
ਖਾਲਸਾ ਜੀ, ਜੇ ਅਸੀਂ ਉਹ ਕਰਮਾਂ ਦੀ ਮਾਲਾ ਆਪਣੇ ਗਲੋਂ ਲਾਹ ਕੇ ਨਹੀਂ ਸੁੱਟਦੇ ਤੇ ਫਿਰ ਬਿਨਾਂ ਤਿਆਗਿਆਂ ਉਹਨਾਂ ਕਰਮਾਂ ਦੇ ਦੁੱਖ ਤੇ ਸੁੱਖ ਜਿਹੜੇ ਕਲੇਸ਼ ਨੇ ਉਹ ਫਿਰ ਭੋਗਣੇ ਪੈਂਦੇ ਨੇ।
ਜਨਮ ਮਨ ਕੇ ਕਸ਼ਟ ਅਸ਼ੇਸ਼।
ਜਨਮ ਤੇ ਮਰਨ ਦੇ ਅਨੇਕਾਂ ਕਸ਼ਟਾਂ ਵਿੱਚ ਫਿਰ ਉਹਨਾਂ ਕਰਮਾਂ ਦੀ ਮਾਲਾ ਕਰਕੇ ਜੀਵ ਨੂੰ ਭਟਕਣਾ ਪੈਂਦਾ, ਭਰਮਣਾ ਪੈਂਦਾ ਹੈ।
ਹਾਂ ਵਿੱਚ ਆਇਆ, ਹਾਂ ਵਿੱਚ ਗਿਆ, ਹਾਂ ਵਿੱਚ ਜੰਮਿਆ, ਹਾਂ ਵਿੱਚ ਮੂਆ।
ਭਾਈ ਦਇਆ ਸਿੰਘ ਜੀ ਕਹਿੰਦੇ, ਸਿੰਘੋ ਵੇਖੋ, ਗੁਰੂ ਨਾਨਕ ਪਾਤਸ਼ਾਹ ਨੇ ਆਸਾ ਜੀ ਦੀ ਵਾਰ ਵਿੱਚ ਵੀ ਇਹ ਬਚਨ ਕਹੇ ਨੇ ਕਿ ਮਨੁੱਖ ਹਉਮੈ ਕਰਕੇ ਆਉਂਦਾ, ਹਉਮੈ ਕਰਕੇ ਜਾਂਦਾ, ਹਉਮੈ ਕਰਕੇ ਜੰਮਦਾ ਤੇ ਹਉਮੈ ਕਰਕੇ ਮਰਦਾ। ਹੁਣ ਕਿਸੇ ਨੇ ਹੁਣੇ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕਹਿ ਦਿੱਤੇ ਵੀ ਸਾਰਾ ਹਉਮੈ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਇਆ, ਵੀ ਹਉਮਾ ਵਿੱਚ ਜੰਮਦਾ, ਹਉਮੈ ਵਿੱਚ ਮਰਦਾ, ਹਉਮੈ ਚ ਆਉਂਦਾ, ਹਉਮੈ ਚ ਜਾਂਦਾ। ਕੋਈ ਪੁੱਛੇ ਵੀ ਕਿਵੇਂ, ਉਹਦਾ ਜਵਾਬ ਮਿਲ ਗਿਆ ਭਾਈ ਦਇਆ ਸਿੰਘ ਦੇ ਬਚਨਾਂ ਚ, ਜਿਹੜੀ ਆਪਾਂ ਕਥਾ ਵਿਚਾਰੀ ਹੈ ਕਿ ਜਦੋਂ ਇਹ ਕਿਰਿਆ ਮਾਨ ਕਰਮ ਹਉਮੈ ਰੱਖ ਕੇ ਕਰਦਾ, ਫਿਰ ਇਹਨੂੰ ਜੰਮਣਾ ਵੀ ਪੈਂਦਾ ਤੇ ਮਰਨਾ ਵੀ ਪੈਂਦਾ, ਫਿਰ ਆਉਣਾ ਵੀ ਪੈਂਦਾ ਤੇ ਜਾਣਾ ਵੀ ਪੈਂਦਾ ਹੈ।
ਇਤਿਹਾਸ ਕੁਝ ਗਿਣੇ ਨਾ ਜਾਏ।
ਭਾਈ ਦਇਆ ਸਿੰਘ ਜੀ ਕਹਿੰਦੇ, ਖਾਲਸਾ ਜੀ, ਸਿੰਘੋ, ਇਤਿਹਾਸ ਇਹ ਜਿਹੜੇ ਕਰਮ ਨੇ ਇਹ ਗਿਣੇ ਨਹੀਂ ਜਾਂਦੇ,
ਉਹਦੇ ਅੰਤਾ ਕਰਨਾ ਏ।
ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਇਹੀ ਬਚਨ ਕਹੇ ਨੇ ਕਿ ਸਰੀਰ ਦੀ ਹੰਗਤਾ ਨਹੀਂ ਕਰਨੀ, ਤਨ ਦੀ ਹੰਗਤਾ ਨਹੀਂ ਕਰਨੀ।
ਤਨ ਹੰਤਾ ਮੈਂ ਸਭ ਉਤਪਾਤ,
ਜਿਹੜੀ ਸਰੀਰ ਦੀ ਹੰਗਤਾ ਰੱਖਣੀ ਹੈ ਇਹਦੇ ਵਿੱਚ ਹੀ ਸਾਰੇ ਉਤਪਾਤ ਪੈਦਾ ਹੁੰਦੇ ਨੇ, ਇਹਦੇ ਵਿੱਚ ਹੀ ਸਾਰੇ ਉਪਦਰਵ ਪੈਦਾ ਹੁੰਦੇ ਨੇ।
ਦੁੱਖ ਪ੍ਰਾਪਤ ਪੁਨ ਪੁਨ ਪਛਤਾਤ,
ਸਰੀਰ ਦੀ ਹੰਗਤਾ ਕਰਕੇ ਜੀਵ ਨੂੰ ਬਹੁਤ ਸਾਰੇ ਦੁੱਖ ਮਿਲਦੇ ਨੇ, ਬਾਰ ਬਾਰ ਮੁੜ ਮੁੜ ਕੇ ਇਹਨੂੰ ਪਛਤਾਣਾ ਪੈਂਦਾ। ਜਦੋਂ ਆਪਣੇ ਸਰੀਰ ਦੀ ਹੰਗਤਾ ਰੱਖਦਾ ਕਹਿੰਦਾ ਮੈਂ ਆ, ਜਦੋਂ ਤੱਕ ਮੈਂ ਆ ਨਾ ਉਦੋਂ ਤੱਕ ਦੁੱਖ ਨੇ, ਜਦੋਂ ਤੱਕ ਹੰਗਤਾ ਹੈ, ਜਦੋਂ ਤੱਕ ਹਉਮੈ ਹੈ ਉਦੋਂ ਤੱਕ ਹੀ ਦੁੱਖ ਨੇ। ਭਾ ਮਹਾਰਾਜ ਜੀ ਨੇ ਹਉਮੈ ਨੂੰ ਦੀਰਘ ਰੋਗ ਕਿਹਾ। ਕਿਸੇ ਦੇ ਸਰੀਰ ਨੂੰ ਦੀਰਘ ਰੋਗ ਲੱਗਾ ਹੋਵੇ ਉਹ ਕਦੇ ਸੁਖੀ ਹੋ ਸਕਦਾ? ਦੀਰਘ ਰੋਗ ਪਤਾ ਕੀ ਹੁੰਦਾ? ਦੀਰਘ ਰੋਗ ਕਿਹੋ ਜਿਹਾ ਉਮਰ ਥਲ ਦਾ ਫੋੜਾ ਹੁੰਦਾ, ਰੀੜ੍ਹ ਦੀ ਹੱਡੀ ਚ ਮਾਸ ਗਲ ਜਾਂਦਾ। ਉਹ ਮਾਸ ਇੰਨਾ ਜ਼ਿਆਦਾ ਗਲ ਜਾਂਦਾ ਸੀ ਵੀ ਉਹ ਗਲਿਆ ਮਾਸ ਵਿੱਚੋਂ ਕੱਢ ਦਿੱਤਾ ਜਾਂਦਾ ਸੀ, ਉਹਦੇ ਵਿੱਚ ਕਿਸੇ ਪਸ਼ੂ ਦਾ ਮਾਸ ਭਰ ਦਿੱਤਾ ਜਾਂਦਾ ਸੀ, ਉਹ ਵੀ 24 ਘੰਟਿਆਂ ਬਾਅਦ ਗਲ ਜਾਣਾ ਤੇ ਉਹ ਵੀ ਬਾਹਰ ਕੱਢ ਦੇਣਾ। ਇਸ ਢੰਗ ਦੇ ਨਾਲ ਉਹ ਦਰਦ ਇੰਨੀ ਭਿਆਨਕ ਹੁੰਦੀ ਸੀ ਰੀੜ੍ਹ ਦੀ ਹੱਡੀ 'ਚ ਵੀ ਬੰਦਾ ਸਿੱਧਾ ਲੇਟ ਨਹੀਂ ਸੀ ਸਕਦਾ, ਤੜਫਦਾ ਸੀ। ਮਹਾਰਾਜ ਜੀ ਨੇ ਹਉਮੈ ਨੂੰ ਉਹ ਰੋਗ ਦਾ ਨਾਂ ਦਿੱਤਾ, ਕਹਿੰਦੇ ਹਉਮੈ ਦੀਰਘ ਰੋਗ ਹੈ, ਇਹ ਉਹ ਰੋਗ ਹੈ, ਦੀਰਘ ਰੋਗ ਉਸ ਨੂੰ ਕਹਿੰਦੇ ਨੇ। ਤੇ ਦੀਰਘ ਰੋਗ ਜਿਹੜਾ, ਹੁਣ ਜਿਹਨੂੰ ਇਹ ਰੋਗ ਲੱਗਾ ਹੋਇਆ ਕਦੇ ਸੁਖੀ ਹੋ ਸਕਦਾ? ਇਸ ਕਰਕੇ ਭਾਈ ਦਇਆ ਸਿੰਘ ਕਹਿੰਦੇ, ਦੁੱਖ ਪ੍ਰਾਪਤ ਪੁਨ ਪੁਨ ਪਛਤਾਤ, ਇਸ ਜੀਵ ਨੂੰ ਦੁੱਖ ਪ੍ਰਾਪਤ ਹੁੰਦੇ ਨੇ ਤੇ ਮੁੜ ਮੁੜ ਕੇ ਪਛਤਾਉਣਾ ਪੈਂਦਾ।
ਜਨਮ ਅਸਾਂ ਕਿਸੀ ਤੇ ਦਰੈ,
ਇਹਨਾਂ ਕਰਮਾਂ ਕਰਕੇ ਜੀਵ ਨੂੰ ਅਣਗਿਣਤ ਜਨਮ ਧਾਰਨ ਕਰਨੇ। ਅਸੰਖ ਦਾ ਮਤਲਬ ਸੰਖਿਆ ਤੋਂ ਰਹਿਤ, ਇੰਨੇ ਜਨਮ ਧਾਰਨ ਕਰਨੇ ਪੈਂਦੇ ਨੇ ਵੀ ਕਈ ਜਨਮਾਂ ਵਿੱਚ ਜੀਵ ਭਟਕਦਾ ਹੈ ਇਹਨਾਂ ਕਰਮਾਂ ਦੀ ਬਦੌਲਤ, ਕਰਮਾਂ ਦੇ ਭੋਗ ਭੋਗਣ ਵਾਸਤੇ ਕਰਮਾਂ ਦੇ ਬੰਧਨ ਚ ਪਏ ਹੋਏ ਨੂੰ ਅਨੇਕਾਂ ਜਨਮਾਂ ਵਿੱਚ ਭਟਕਣਾ ਪੈਂਦਾ ਹੈ।
ਅਪਰਮਾਨ ਸੰਕਟ ਦੇ ਮਰੈ,
ਮਿਣਤੀ ਕੋਈ ਨੀ ਵੀ ਕਿੰਨੇ ਕੁ ਦੁੱਖ, ਕਿੰਨੇ ਕੁ ਸੰਕਟ ਇਹਨੂੰ ਜਨਮਾਂ ਵਿੱਚ ਭਟਕ ਕੇ ਪ੍ਰਾਪਤ ਹੁੰਦੇ ਨੇ, ਫਿਰ ਉਹਨਾਂ ਸੰਕਟਾਂ ਨੂੰ ਭੋਗ ਕੇ ਇਹ ਮਰਦਾ ਹੈ।
ਮਮਤਾ ਆਦਿ ਵਿਕਾਰ ਅਨੇਕ,
ਮਮਤਾ ਆਦਿਕ ਜਿਹੜੇ ਵਿਕਾਰ ਅਨੇਕਾਂ ਵਿਕਾਰ ਹਨ।
ਤਨ ਹੰਤਾ ਜੰਤੀ ਅਵਿਵੇਕ,
ਅਵਿਵੇਕ ਜਿਹੜਾ ਹੈ ਨਾ, ਅਵਿਵੇਕ ਦਾ ਮਤਲਬ ਹੁੰਦਾ ਆ ਵਿਚਾਰ, ਜਿੱਥੇ ਵਿਚਾਰ ਨਾ ਹੋਵੇ, ਇਹ ਤਨ ਹੰਤਾ ਨੂੰ ਜਨਮ ਦਿੰਦਾ ਹੈ।
ਜਿਸ ਜਨ ਪਰ ਹੋਵੇ ਗੁਰ ਕਰਨਾ, ਤਨ ਹੰਤਾ ਕੋ ਕਰੇ ਪ੍ਰਰਨਾ।
ਭਾਈ ਦਇਆ ਸਿੰਘ ਜੀ ਇਹ ਸਾਰੀਆਂ ਗੱਲਾਂ ਕਹਿ ਕੇ ਹੁਣ ਅਖੀਰ ਚ ਤਤ ਦੀ ਗੱਲ ਦੱਸਦੇ ਨੇ, ਨਿਚੋੜ ਦੀ। ਕਹਿੰਦੇ ਖਾਲਸਾ ਜੀ, ਜਿਸ ਜਨ ਤੇ ਗੁਰੂ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ, ਉਹਦੇ ਸਾਰੇ ਕਰਮ ਨਸ਼ਟ ਹੋ ਜਾਂਦੇ ਨੇ, ਤਨ ਹੰਤਾ ਨਸ਼ਟ ਹੋ ਜਾਂਦੀ ਹੈ, ਉਹਦੇ ਸਾਰੇ ਕਰਮ, ਉਹਨੂੰ ਫਿਰ ਕਰਮਾਂ ਦੇ ਫਲ ਨਹੀਂ ਭੋਗਣੇ ਪੈਂਦੇ। चौधरी शमीर ने कलगीधर नूं कहा महाराज मेरा जन्म मरण कट दिओ। महाराज कहिंदे परालब्ध बड़ी पई है, करिया मान संचित कर्म बड़े ने। कल नूं आई रात नूं सुपने च कदे कुत्ता बणदा है, कदे बिल्ला बणदा है, कदे जानवर बणदा है, कदे चंडाल बणदा है। सवेरे महाराज जी कोल आया, कहण लगा पातशाह भी रात नूं इह सुपना आया। पातशाह कहिंदे इन्ने जन्म भोगणे सी तूं, पर तू साडी सेवा कीती है ते कट्टे गए ने। गुरु विच एडी कला है, गुरु साहब जी कट सकदे ने करम। इस करके भाई दया सिंह कहिंदे जिन्हां ते गुरु साहब जी दी करुणा हुंदी है वह अपनी तन हंगता नूं पर हरना त्याग दिंदे हन।
ताती उपदेश नाम लेव लावा, जन्म मरण दुख ते छुट जावा।
जिन्हां ते सतगुरु जी कृपा करके जिस नूं तत्व बोध दा उपदेश दे दिंदे ने, दस दिंदे ने भाई तू आत्मा है, तू शरीर नहीं, तू परमात्मा दा स्वरूप है, तू ये शरीर तेरा रूप नहीं। कदे आपां इह तां नहीं कहिंदे वी मैं शरीर हां, आपां इही कहिंदे आ मेरा शरीर है। यानी कि अंदर कोई साक्षी है जिहड़ा कह रहा है मेरा शरीर है। जदों गुरु साहब जी तत्व दा उपदेश दे दिंदे ने ते फिर सतगुरु जी दे उपदेश नाल नाम च गुरसिख लिव लाउंदे ने, नाम च बारंबार जपदे ने वाहिगुरु 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 विच लिव ला लैंदे ने, सुरत जोड़ लैंदे ने। ते जिहड़े गुरसिख नाम च लिव ला लैंदे ने उहनां दा जन्म और मरण ए दोवें दुख छुट जांदे हन, मुक्त हो जांदे हन।
दोए रा पुन सिंगन भूजन करियो कहो रूप अज्ञान।
फिर सिंघां ने बेनती कीती भाई दया सिंह जी नूं, कर्म निर्णय हो गया हुण, कर्मां दी जिहड़ी फिलासफी सी उह भाई दया सिंह ने दस दित्ती। खालसा जी महापुरखां दा अनुभव है, इस करके सानू समझण चौखा लगदा, क्योंकि अनुभव नूं समझना किसे दूजे दे अनुभव नूं समझना तां ही समझ सकदे आ जदों साडे अनुभव च आएगा, असीं खुद उहदा अनुभव करांगे। एक ड्राइवर ट्रक चलाउंदा, सानू साइकिल भी ना चलाउणा आउंदा होवे ते ओह ड्राइवर ट्रक चलाण दी विधि दसे भी इदां चलाईदा, इदां गेयर पैंदा, इदां एक्सीलेटर हुंदा, ब्रेक हुंदी, सानू बड़ा औखा लगदा सुण के। पर जदों असीं आप चलाउण लग पईए फिर अनुभव विच आ जांदा ना, फिर नहीं औखा लगदा, फिर नहीं कठिन लगदा, फिर गल्लां भी करी जांदा आले दुआले ते गड्डी भी चलाई जांदा, अनुभव विच आ गया ना। पर उदों तक उह अनुभव किसे दूजे दा औखा लगदा जदों साडे वर्तन विच साडे अनुभव विच नहीं आउंदा। इह जिहड़े बचन चल रहे ने महापुरखां दा अनुभव है, बड़ा डूंघा अनुभव, साडे रिशियां मुनियां तपस्वियां दा अनुभव है, भाई साहब भाई दया सिंह जी दा अनुभव है। इस करके हुण सानूं समझण च कठिन आ रहा है, औखियाई हो रही है। कई कहिंदे भी होणगे भी समझ नहीं आ रही कथा की हो रही है। वाकई तुसी जिन्ने बैठे हो जरूरी नहीं सारियां नूं समझ पैंदी होवे, सारियां नूं समझ नहीं आ रही, पर बैठे हां शायद कोई कणी हिरदे च वासी जाए, सुणदियां सुणदियां समझ विच पै ही जाए। इस करके अनुभव विच जदों साडे च आ जाएगा फिर सानूं भी समझना सौखा हो जाएगा। अनुभव की जिहड़ी कणी है ना वह पारस दे समान हुंदी है, अनुभव कणी, अनुभव पारस कणी, वह इहो जी है कि अनुभव की कणी पारस दे पत्थर दे समान है, उहदे नाल सारा कुछ समझ आ जांदा। हुण भाई दया सिंह जी नूं सिंह पुछण लगे, कहण लगे भाई दया सिंह जी कृपा करके सानू अज्ञान दा रूप दसो कि कहो रूप अज्ञान है। 15 सवाल भाई दया सिंह नूं सिंह कर रहे ने, 15 सवाल कीते ने। पहला सवाल है कि हे भाई दया सिंह जी सानू अज्ञान बारे दसो कि अज्ञान की है। वैसे विद्वानां ने अज्ञान की परिभाषा दित्ती है, ਉਹ ਕਹਿੰਦੇ ਭੁੱਲ ਗਇਓ ਨਿਜ ਆਪਣ ਕੋ, ਆਪਣਾ ਸਰੂਪ ਭੁੱਲ ਜਾਣਾ ਕਿ ਮੈਂ ਕੀ ਹਾਂ, ਉਹਨੂੰ ਅਗਿਆਨ ਕਹਿੰਦੇ ਨੇ। ਤਾਂ ਕੋ ਅਗਿਆਨ ਬਖਾਨ, ਆਪਣਾ ਸਵਰੂਪ ਭੁੱਲ ਜਾਣਾ ਕਿ ਮੇਰਾ ਸਰੂਪ ਕੀ ਹੈ, ਉਹਨੂੰ ਅਗਿਆਨ ਕਹਿੰਦੇ ਨੇ। ਤੇ ਅਗਿਆਨ ਹੈ ਕਿ ਬੜੀ ਡੂੰਘਾਈ ਦੇ ਵਿੱਚ ਭਾਈ ਦਇਆ ਸਿੰਘ ਨੇ ਇਹਦਾ ਜਵਾਬ ਦਿੱਤਾ ਵੀ ਜਿਹੜਾ ਅਗਿਆਨ ਹੈ ਨਾ, ਇਹ ਵੀ ਖਾਲਸਾ ਜੀ ਕੋਈ ਸਧਾਰਨ ਸ਼ਕਤੀ ਨਹੀਂ ਹੈ, ਇਹ ਅਗਿਆਨ ਵੀ ਪਰਮਾਤਮਾ ਦੀ ਸ਼ਕਤੀ ਹੈ। ਇਸ ਕਰਕੇ ਪਰਮਾਤਮਾ ਦੀ ਸ਼ਕਤੀ ਹੋਣ ਕਰਕੇ ਗੁਰੂ ਕਲਗੀਧਰ ਨੇ ਇਸ ਅਗਿਆਨ ਨੂੰ ਵੀ ਮੱਥਾ ਟੇਕਦਿਆਂ ਜਾਪ ਸਾਹਿਬ ਚ ਕਿਹਾ ਨਮੋ ਅੰਧਕਾਰੇ, ਇਸ ਅਗਿਆਨ ਨੂੰ ਅੰਧਕਾਰ ਨੂੰ ਵੀ ਮੱਥਾ ਟੇਕਦਿਆਂ ਨਮਸਕਾਰ ਕਰਦਿਆਂ ਵੀ ਇੰਨੀ ਤਾਕਤ ਹੈ ਇਹਦੇ ਵਿੱਚ ਕਿ ਚੰਗੇ ਭਲੇ ਬੁੱਧੀਮਾਨ ਬੰਦੇ ਨੂੰ ਵੀ ਭਟਕਾ ਕੇ ਰੱਖ ਦਿੰਦਾ, ਭਰਮਾ ਕੇ ਰੱਖ ਦਿੰਦਾ। ਕਿੰਨੀ ਸ਼ਕਤੀ ਹੈ ਉਸ ਅਗਿਆਨ ਚ। ਇਸ ਕਰਕੇ ਭਾਈ ਗੁਰਦਇਆ ਸਿੰਘ ਨੂੰ ਸਿੰਘ ਪੁੱਛਦੇ ਭਾਈ ਸਾਹਿਬ ਜੀ ਕਿਰਪਾ ਕਰਕੇ ਦੱਸੋ ਕਿ ਅਗਿਆਨ ਦਾ ਸਵਰੂਪ ਕੀ ਹੈ।
ਮਾਇਆ ਬੋਲ ਅਵਿਦਿਆ,
ਮਾਇਆ ਕੀ ਹੈ ਇਹ ਦੂਜਾ ਸਵਾਲ। ਪਹਿਲਾ ਸਵਾਲ ਅਗਿਆਨ ਕੀ ਹੈ, ਅਗਿਆਨ ਦਾ ਸਰੂਪ ਕੀ ਹੈ, ਦੂਜਾ ਮਾਇਆ ਕੀ ਹੈ। ਗੁਰਬਾਣੀ ਵਿੱਚ ਸਤਿਗੁਰਾਂ ਨੇ ਬਚਨ ਕਹੇ ਨੇ ਮਾਇਆ ਕਿਸ ਨੂੰ ਆਖੀਐ, ਕਿਆ ਮਾਇਆ ਕਰਮ ਕਮਾਹੇ। ਮਾਇਆ ਕਿਸ ਨੂੰ ਕਹਿੰਦੇ ਨੇ, ਮਾਇਆ ਕੀ ਹੈ। ਬਹੁਤ ਸਾਰੇ ਬਚਨ ਗੁਰਬਾਣੀ ਵਿੱਚ ਮਾਇਆ ਪ੍ਰਥਾਏ ਆਉਂਦੇ ਨੇ, ਕਿਸ ਕਿਸ ਤਰ੍ਹਾਂ ਦੀ ਮਾਇਆ। ਜਿਵੇਂ ਅੱਗੇ ਬਚਨ ਆ ਜਾਂਦੇ ਨੇ ਰਾਜਗੁਣ ਤਮਗੁਣ ਸਤਗੁਣ ਕਹੀ ਆਏ ਤੇਰੀ ਸਭ ਮਾਇਆ। ਕਿਵੇਂ ਰਜੋਗੁਣ ਤਮੋਗੁਣ ਸਤੋਗੁਣ ਤੋਂ ਮਾਇਆ ਕਿਵੇਂ ਬਣਦੀ ਹੈ, ਮਾਇਆ ਤੋਂ ਇਹ ਤਿੰਨੇ ਗੁਣ ਕਿਵੇਂ ਬਣਦੇ ਨੇ, ਤਿੰਨਾਂ ਗੁਣਾਂ ਵਿੱਚੋਂ ਇਹ ਮਾਇਆ ਕਿਵੇਂ ਪੈਦਾ ਹੁੰਦੀ ਹੈ, ਉਹ ਤਿੰਨ ਗੁਣ ਕਿਵੇਂ ਪੈਦਾ ਹੁੰਦੇ ਨੇ, ਇਹ ਸਾਰੇ ਡੂੰਘੇ ਬੜੇ ਸਵਾਲ ਨੇ। ਅੱਗੇ ਜਵਾਬ ਭਾਈ ਦਇਆ ਸਿੰਘ ਹੁਣਾਂ ਨੇ ਦੇਣੇ ਨੇ। ਪੁੱਛਦੇ ਨੇ ਭਾਈ ਦਇਆ ਸਿੰਘ ਨੂੰ, ਮਹਾਰਾਜ ਜੀ ਮਾਇਆ ਕਿਸ ਨੂੰ ਕਹਿੰਦੇ ਨੇ, ਬਾਹਰ ਅਵਿਦਿਆ, ਅਵਿਦਿਆ ਕਿਸ ਨੂੰ ਕਹਿੰਦੇ ਨੇ। ਅਗਿਆਨ ਤੇ ਅਵਿਦਿਆ ਵੈਸੇ ਤਕਰੀਬਨ ਮਿਲਦੇ ਜੁਲਦੇ ਹੀ ਨੇ, ਮਾਇਆ ਅਵਿਦਿਆ ਤੇ ਅਗਿਆਨ, ਥੋੜਾ ਥੋੜਾ ਇਹਨਾਂ ਵਿੱਚ ਫਰਕ ਹੈ। ਅਗਿਆਨ ਤੇ ਅਵਿਦਿਆ ਤਕਰੀਬਨ ਮਿਲਦੇ ਜੁਲਦੇ ਹੀ ਨੇ, ਪਰ ਅਵਿਦਿਆ ਜਿਹੜੀ ਹੈ ਉਹਦਾ ਥੋੜਾ ਜਿਹਾ ਹੋਰ ਸਰੂਪ ਹੈ, ਅਗਿਆਨ ਦਾ ਹੋਰ ਹੈ। ਇਸ ਕਰਕੇ ਪੁੱਛਦੇ ਨੇ ਕਿ ਅਵਿਦਿਆ ਕਿਸ ਨੂੰ ਕਹਿੰਦੇ ਹਨ।
ਬੰਧਨ ਮੁਖ ਬਖਾਨ,
ਭਾਈ ਸਾਹਿਬ ਜੀ ਬੰਧਨ ਕਿਸ ਨੂੰ ਕਹਿੰਦੇ ਨੇ, ਚੌਥਾ ਸਵਾਲ ਇਹ ਕੀਤਾ ਕਿ ਬੰਧਨ ਕਿਸ ਨੂੰ ਕਹਿੰਦੇ ਨੇ, ਬੰਧਨ ਕੀ ਹੈ। ਅਸੀਂ ਕਹਿ ਤੇ ਦਿੰਦੇ ਹਾਂ ਵੀ ਅਸੀਂ ਬੰਧਨ ਵਿੱਚ ਹਾਂ, ਪਰ ਉਹ ਕਾਹਦਾ ਬੰਧਨ ਹੈ ਸਾਨੂੰ? ਕੋਈ ਸੰਗਲ ਤਾਂ ਨਜ਼ਰ ਨਹੀਂ ਆਉਂਦੇ ਸਰੀਰ ਤੇ, ਦਿਸਦਾ ਕੋਈ ਸੰਗਲ ਪਾਇਆ ਸਰੀਰ ਤੇ? ਜਾਨਵਰ ਦੇ ਪਸ਼ੂਆਂ ਮੱਝ ਬੰਨੀ ਹੁੰਦੀ ਹੈ, ਕਿੱਲੇ ਨਾਲ ਗਲ ਚ ਸੰਗਲ ਪਾਇਆ ਹੁੰਦਾ, ਪਤਾ ਲੱਗਦਾ ਵੀ ਗਲ ਚ ਸੰਗਲ ਪਾਇਆ, ਇਹ ਬੰਧਨ ਹੈ ਇਹਦਾ। ਘੋੜਾ ਬੰਨਿਆ ਰੱਸੀ ਦੇ ਨਾਲ, ਪਤਾ ਲੱਗਦਾ ਵੀ ਰੱਸੀ ਦੇ ਨਾਲ ਬੰਨਿਆ ਹੋਇਆ, ਇਹਦਾ ਬੰਧਨ ਹੈ। ਕੈਦੀ ਦੇ ਸਰੀਰ ਤੇ ਬੇੜੀਆਂ ਪਾਈਆਂ ਹੁੰਦੀਆਂ, ਪੈਰਾਂ ਵਿੱਚ ਵੀ, ਹੱਥਾਂ ਵਿੱਚ ਵੀ, ਗਲ ਚ ਵੀ, ਤੌਕ, ਪਤਾ ਲੱਗਦਾ ਵੀ ਬੰਧਨ ਪਾਏ ਹੋਏ ਨੇ। ਜੇਲ੍ਹ ਦੇ ਵਿੱਚ ਹੋਵੇ ਪਤਾ ਲੱਗਦਾ ਵੀ ਬੰਧਨ ਵਿੱਚ ਹੈ, ਜੇਲ੍ਹ ਦੇ ਅੰਦਰ ਹੈ, ਪਰ ਅਸੀਂ ਤਾਂ ਬਾਹਰ ਤੁਰੇ ਫਿਰਦੇ ਹਾਂ। ਸਾਹਮਣੇ ਸਾਹਮਣੇ ਸਾਡੇ ਸਰੀਰ ਤੇ ਕੋਈ ਸੰਗਲ ਨਜ਼ਰ ਨਹੀਂ ਆਉਂਦਾ, ਕੋਈ ਰੱਸਾ ਨਜ਼ਰ ਨਹੀਂ ਆਉਂਦਾ, ਕੋਈ ਬੇੜੀਆਂ ਨਜ਼ਰ ਨਹੀਂ ਆਉਂਦੀਆਂ, ਫਿਰ ਇਹ ਬੰਧਨ ਸਾਨੂੰ ਪਏ ਕਾਹਦੇ ਹੋਏ ਨੇ, ਕਾਹਦਾ ਬੰਧਨ ਹੈ ਸਾਨੂੰ? ਇਹ ਚੌਥਾ ਸਵਾਲ। ਫਿਰ ਪੰਜਵਾਂ ਸਵਾਲ ਕੀਤਾ ਕਿ ਮੁਕਤੀ ਕੀ ਹੈ, ਮੁਕਤੀ ਕਿਸ ਨੂੰ ਕਹਿੰਦੇ ਨੇ। ਇਹ ਪਹਿਲਾਂ ਸਮਝ ਆ ਜੇ ਬੰਧਨ ਕੀ ਹੈ, ਫਿਰ ਇਹ ਵੀ ਸਮਝ ਆ ਜਾਂਦੀ ਹੈ ਮੁਕਤੀ ਕੀ ਹੈ। ਆਖੋ ਸਤਨਾਮ ਸ੍ਰੀ। ਪਹਿਲਾਂ ਪਤਾ ਲੱਗ ਜੇ ਵੀ ਅਸੀਂ ਬੰਧਨ ਵਿੱਚ ਹਾਂ, ਤੇ ਜੇ ਕਿਤੇ ਇਹਦਾ ਪਤਾ ਲੱਗ ਜੇ ਫਿਰ ਅਸੀਂ ਮੁਕਤੀ ਵਾਸਤੇ ਵੀ ਅਰਦਾਸ ਕਰਾਂਗੇ, ਪਾਤਸ਼ਾਹ ਮੁਕਤ ਕਰ ਲੈ। ਹੁਣ ਜਿਹੜੇ ਜੇਲ੍ਹ ਚ ਬੈਠੇ ਨੇ ਨਾ ਬੰਦੀ, ਬੰਧਨ ਵਿੱਚ, ਉਹ ਰੋਜ਼ ਅਰਦਾਸ ਕਰਦੇ ਨੇ ਵੀ ਸਾਨੂੰ ਰੱਬਾ ਇਹ ਬੰਧਨ ਚੋਂ ਬਾਹਰ ਕੱਢ ਲੈ, ਉਹਨਾਂ ਨੂੰ ਬੰਧਨ ਦਾ ਪਤਾ ਲੱਗ ਗਿਆ। ਜਦੋਂ ਸਾਨੂੰ ਪਤਾ ਲੱਗ ਜਾਏਗਾ ਵੀ ਅਸੀਂ ਵੀ ਬੰਧਨ ਚ, ਇਹ ਸੰਸਾਰ ਵੀ ਇੱਕ ਜੇਲ੍ਹ ਖਾਨਾ ਹੀ ਹੈ, ਤੇ ਫਿਰ ਅਸੀਂ ਬੇਨਤੀਆਂ ਕਰਾਂਗੇ ਵਾਹਿਗੁਰੂ ਸਾਨੂੰ ਮੁਕਤੀ ਦੇ ਦੇ। ਤੇ ਜਦੋਂ ਮੁਕਤੀ ਆ ਜਾਂਦੀ, ਮੁਕਤੀ ਕੀ ਚੀਜ਼ ਹੈ, ਮੁਕਤੀ ਕਿਸ ਨੂੰ ਕਹਿੰਦੇ ਨੇ? ਭਗਤ ਜੀ ਕਹਿੰਦੇ ਰੱਬਾ ਜੇ ਮੁਕਤ ਕਰਨਾ ਤਾਂ ਹੁਣੇ ਕਰ ਦੇ ਮੈਨੂੰ, ਜਿਉਂਦਿਆਂ ਜੀ, ਜਿਉਂਦਿਆਂ ਜੀ ਮੁਕਤ ਕਰ। ਉਦਾਂ ਕਹਿੰਦੇ ਲੋਕ ਜਦੋਂ ਬੰਦਾ ਮਰਦਾ ਹੈ ਤੇ ਮੁਕਤ ਹੋ ਜਾਂਦਾ, ਕਹਿੰਦੇ ਮਰਨ ਮੁਕਤ ਕਿਨ ਪਾਈ, ਮਰ ਕੇ ਕਿਹਨੂੰ ਮੁਕਤੀ ਮਿਲਣੀ, ਕਿਹਨੇ ਵੇਖਣੀ ਹੈ। ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੈ ਕੋਇਲਾ। ਜੇ ਮਰੇ ਹੋਏ ਨੂੰ ਬਾਅਦ ਚ ਮੁਕਤੀ ਦਿੱਤੀ, ਕਿਹਨੂੰ ਪਤਾ ਲੱਗਣਾ ਵੀ ਮੁਕਤੀ ਕੀ ਚੀਜ਼ ਹੁੰਦੀ ਹੈ, ਇਹ ਕਿਹੜੀ ਚੀਜ਼ ਹੈ ਜਿਹੜੀ ਕਾਹਦੇ ਨਾਲ ਖਾਈ ਦੀ ਹੈ, ਮੁਕਤੀ ਹੈ ਕੀ ਚੀਜ਼, ਉਹਦਾ ਤਾਂ ਹੀ ਪਤਾ ਲੱਗੇਗਾ ਜੇ ਜਿਉਂਦਿਆਂ ਜੀ ਬਖਸ਼ੋਗੇ। ਭਾਈ ਦਇਆ ਸਿੰਘ ਜੀ, ਕਿਰਪਾ ਕਰਕੇ ਸਾਨੂੰ ਮੁਕਤੀ ਦਾ ਸਰੂਪ ਦੱਸੋ ਕਿ ਮੁਕਤੀ ਕੀ ਹੈ।
ਚੋਪਈ ਜਾਗ੍ਰਤ ਸੁਪਨ ਸੁਖੋ ਪਤ ਤੀਨ।
ਫਿਰ ਛੇਵਾਂ ਪੰਜਵਾਂ ਛੇਵਾਂ ਸਵਾਲ ਹੈ ਕਿ ਜਾਗ੍ਰਤ ਅਵਸਥਾ ਕੀ ਹੈ। ਪੰਦਰਾਂ ਸਵਾਲ ਲੈਣਾ, ਪੰਜ ਹੋ ਗਏ ਪਿੱਛੇ, ਹੁਣ ਛੇਵਾਂ ਸਵਾਲ ਹੈ ਕਿ ਜਾਗ੍ਰਤ ਅਵਸਥਾ ਕੀ ਹੈ। ਸੱਤਵਾਂ ਸਵਪਨ ਅਵਸਥਾ ਕੀ ਹੈ। ਅੱਠਵਾਂ ਹੈ ਸੁਖੋਪਤੀ ਕੀ ਹੈ। ਜਾਗ੍ਰਤ ਕਿਸ ਨੂੰ ਕਹਿੰਦੇ ਨੇ, ਇਹ ਤਿੰਨ ਅਵਸਥਾਵਾਂ ਚ ਆਪਾਂ ਰਹਿੰਦੇ ਹਾਂ ਨਾ, ਇਹ ਤਿੰਨ ਚੀਜ਼ਾਂ ਵਿੱਚ ਅਸੀਂ ਰਹਿੰਦੇ ਹਾਂ। ਤੀਨ ਵਿਆਪੈ ਜਗਤ ਕੋ, ਇਹ ਤਿੰਨ ਅਵਸਥਾਵਾਂ ਚ ਅਸੀਂ ਰਹਿੰਦੇ ਹਾਂ, ਜਾਗਦੇ ਹਾਂ, ਲੇਟ ਗਏ, ਸੁਪਨੇ ਵਿੱਚ ਚਲੇ ਗਏ, ਉਹ ਸੁਪਨ ਅਵਸਥਾ ਹੈ। ਜਦੋਂ ਸੁਪਨਾ ਵੀ ਨਾ ਰਹੇ, ਗੂੜੀ ਨੀਂਦ ਚ ਚਲੇ ਜਾਈ, ਉਹਨੂੰ ਸੁਖੋਪਤੀ ਕਹਿੰਦੇ ਨੇ। ਜਦੋਂ ਆਪਾਂ ਕਹਿੰਦੇ ਹਾਂ ਅੱਜ ਪਤਾ ਹੀ ਨਹੀਂ ਲੱਗਾ ਕਿੱਥੇ ਪਏ ਹਾਂ, ਉਹ ਗੂੜੀ ਨੀਂਦ ਹੈ, ਉਹ ਸੁਖੋਪਤੀ ਕਹਿੰਦੇ ਨੇ। ਵੀ ਇਹਦਾ ਖੋਲ ਕੇ ਸਾਨੂੰ ਦੱਸੋ ਵੀ ਜਾਗ੍ਰਤ ਕੀ ਹੈ, ਸੁਪਨ ਕੀ ਹੈ ਤੇ ਸੁਖੋਪਤੀ ਕੀ ਹੈ। ਇਹ ਛੇਵਾਂ ਸੱਤਵਾਂ ਤੇ ਅੱਠਵਾਂ ਸਵਾਲ ਹੈ।
ਮੂਰਛਾ ਰੂਪ ਸਮਾਦ ਕਈ ਜੈ।
ਮੂਰਛਾ ਕਿਸ ਨੂੰ ਕਹਿੰਦੇ ਨੇ, ਮੂਰਛਾ ਦਾ ਸਵਰੂਪ, ਮੂਰਛਾ ਦਾ ਮਤਲਬ ਬੇਹੋਸ਼ੀ। ਜਦੋਂ ਬੰਦਾ ਬੇਹੋਸ਼ ਹੋ ਜਾਂਦਾ, ਇਕਦਮ ਬੇਸੁੱਧ ਹੋ ਜਾਂਦਾ, ਉਦੋਂ ਇਹਦੇ ਅੰਦਰ ਕੀ ਸਰੂਪ ਹੁੰਦਾ, ਉਹ ਉਦੋਂ ਇਹਦੇ ਅੰਦਰ ਕਿਸ ਤਰ੍ਹਾਂ ਦੀ ਅਵਸਥਾ ਹੁੰਦੀ ਹੈ, ਬੇਹੋਸ਼ੀ ਦੀ ਅਵਸਥਾ ਉਹ ਕੀ ਹੈ। ਸਮਾਧ ਕਹੀ ਜੈ, ਸਮਾਧੀ ਕੀ ਹੈ, ਉਦਾਂ ਸਾਨੂੰ ਪਤਾ ਹੈ। ਵੇਖੋ ਫਲਾਣੇ ਮਹਾਂਪੁਰਖਾਂ ਦੀ ਸਮਾਧੀ ਲੱਗ ਜਾਂਦੀ ਹੈ, ਆਪਾਂ ਕਹਿ ਦਿੰਦੇ ਵੀ ਅਮਕੇ ਮਹਾਂਪੁਰਖ ਦੀ ਸਮਾਧੀ ਲੱਗ ਜਾਂਦੀ ਹੈ। ਜਦੋਂ ਸਿਮਰਨ ਕਰਦਾ ਤੇ ਉਹਦੀ ਸਮਾਧੀ ਲੱਗ ਜਾਂਦੀ ਹੈ, ਜਦੋਂ ਨਿਤਨੇਮ ਕਰਦਾ ਤਾਂ ਉਹਦੀ ਸਮਾਧੀ ਲੱਗ ਜਾਂਦੀ ਹੈ, ਜਦੋਂ ਕਥਾ ਸੁਣਦਾ ਤਾਂ ਉਹਦੀ ਸਮਾਧੀ ਲੱਗ ਜਾਂਦੀ ਹੈ, ਜਦੋਂ ਕੀਰਤਨ ਕਰਦਾ ਤੇ ਉਹਦੀ ਸਮਾਧੀ ਲੱਗ ਜਾਂਦੀ ਹੈ। ਪਰ ਅਸਲ ਵਿੱਚ ਸਮਾਧੀ ਹੈ ਕਿ ਇਹ ਤਾਂ ਸਾਨੂੰ ਪਤਾ ਨਹੀਂ ਨਾ, ਇਹ ਤਾਂ ਆਪਾਂ ਕਹਿ ਦਿੱਤਾ ਵੀ ਸਮਾਧੀ ਲੱਗ ਗਈ, ਪਰ ਉਹ ਹੈ ਕੀ, ਕਿਸ ਨੂੰ ਸਮਾਧੀ ਕਹਿੰਦੇ ਨੇ। ਇਹ ਦਸਵਾਂ ਸਵਾਲ ਕੀਤਾ ਹੈ।
ਤੁਰੀ ਅਵਸਥਾ ਰੂਪ ਪਨੀਜੈ।
ਗਿਆਰਵਾਂ ਸਵਾਲ ਕੀਤਾ ਭਾਈ ਦਇਆ ਸਿੰਘ ਜੀ, ਤੁਰਿਆ ਅਵਸਥਾ ਕਿਸ ਨੂੰ ਕਹਿੰਦੇ ਨੇ। ਤੁਰਿਆ ਜਿਹਨੂੰ ਆਪਾਂ ਚੌਥੀ ਅਵਸਥਾ ਕਹਿੰਦੇ ਹਾਂ ਨਾ, ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ। ਤਿੰਨਾਂ ਵਿੱਚ ਤਾਂ ਸਾਰਾ ਸੰਸਾਰ ਹੀ ਤੁਰਿਆ ਫਿਰਦਾ, ਤਿੰਨ ਅਵਸਥਾਵਾਂ ਚ, ਜਾਗ੍ਰਤ ਸੁਪਨ ਤੇ ਸੁਖੋਪਤੀ ਵਿੱਚ, ਪਰ ਇੱਕ ਤੁਰਿਆ ਅਵਸਥਾ ਵੀ ਹੈ ਜਿਹੜੀ ਇਹਨਾਂ ਤਿੰਨਾਂ ਤੋਂ ਉੱਤੇ ਹੈ। ਭਾਈ ਦਇਆ ਸਿੰਘ ਜੀ, ਕਿਰਪਾ ਕਰਕੇ ਸਾਨੂੰ ਤੁਰਿਆ ਵੀ ਸਮਝਾ ਦਿਓ ਵੀ ਤੁਰਿਆ ਕਿਸ ਨੂੰ ਕਹਿੰਦੇ ਨੇ।
ਇੱਕ ਸਾਖੀ ਅਰ ਜੀਵ ਜਿਉਏ।
ਫਿਰ ਬਾਰਵਾਂ ਸਵਾਲ ਕਿ ਸਾਕਸ਼ੀ ਕਿਸ ਨੂੰ ਕਹਿੰਦੇ ਨੇ। ਸਾਕਸ਼ੀ ਹੁੰਦਾ ਨਾ ਇੱਕ ਅੰਦਰ ਬੈਠਾ, ਜਿਹੜਾ ਸਾਡੇ ਅੰਦਰ ਬੈਠਾ ਵੇਖ ਰਿਹਾ, ਜਿਹੜਾ ਕਹਿ ਰਿਹਾ ਹੈ ਮੈਂ ਸਰੀਰ ਨਹੀਂ ਹਾਂ, ਮੇਰਾ ਸਰੀਰ ਹੈ, ਆਹ ਮੇਰੇ ਹੱਥ ਨੇ, ਆਹ ਮੇਰੇ ਪੈਰ ਨੇ, ਉਹ ਅੰਦਰ ਬੈਠਾ ਨਾ ਕੋਈ ਜਿਹੜਾ ਕਹਿ ਰਿਹਾ ਮੇਰਾ ਸਰੀਰ ਹੈ, ਉਹ ਜਿਹੜਾ ਅੰਦਰੋਂ ਕਹਿ ਰਿਹਾ ਮੇਰਾ ਸਰੀਰ ਹੈ। ਆਪਾਂ ਕਦੇ ਤਾਂ ਨਹੀਂ ਕਹਿੰਦੇ ਮੈਂ ਮਕਾਨ ਹਾਂ, ਆਪਾਂ ਕਹਿੰਦੇ ਹਾਂ ਮੇਰਾ ਮਕਾਨ ਹੈ। ਯਾਨੀ ਕਿ ਉਸ ਮਕਾਨ ਦੇ ਅੰਦਰ ਅਸੀਂ ਬੈਠੇ, ਉਸ ਮਕਾਨ ਦੇ ਸਾਕਸ਼ੀ ਹਾਂ। ਇਸ ਤਰ੍ਹਾਂ ਇੱਕ ਅੰਦਰ ਸਾਕਸ਼ੀ ਹੈ, ਉਹ ਕੀ ਚੀਜ਼ ਹੈ, ਉਹਨੂੰ ਸਮਝਾਓ ਭਾਈ ਦਇਆ ਸਿੰਘ ਜੀ ਕਿ ਸਾਕਸ਼ੀ ਕਿਸ ਨੂੰ ਕਹਿੰਦੇ ਨੇ। ਅਰ ਜੀਵ ਜੇ ਹੋਏ। ਤੇਰਵਾਂ ਸਵਾਲ ਕੀਤਾ ਕਿ ਜੀਵ ਕਿਸ ਨੂੰ ਕਹਿੰਦੇ ਨੇ, ਜੀਵ ਕੌਣ ਹੈ।
ਜਸ ਇਨ ਰੂਪ ਬਖਾਨੋ ਸੋਏ।
ਜਿਸ ਤਰ੍ਹਾਂ ਦਾ ਇਹਦਾ ਰੂਪ ਹੈ ਸਾਕਸ਼ੀ ਦਾ, ਉਹ ਆਪ ਦੀ ਕਿਰਪਾ ਕਰਕੇ ਸਾਨੂੰ ਸਮਝਾਓ। ਜਿਸ ਤਰ੍ਹਾਂ ਦਾ ਜੀਵ ਹੈ ਉਹ ਵੀ ਸਾਨੂੰ ਕਿਰਪਾ ਕਰਕੇ ਸਮਝਾਓ।
ਪਨੋ ਬ੍ਰਹਮ ਨਿਰਣੈ ਕਰ ਲੋ।
ਚੌਦਵਾਂ ਸਵਾਲ ਕੀਤਾ ਸਿੰਘਾਂ ਨੇ ਭਾਈ ਦਇਆ ਸਿੰਘ ਨੂੰ ਕਿ ਹੇ ਭਾਈ ਸਾਹਿਬ, ਭਾਈ ਦਇਆ ਸਿੰਘ ਜੀ, ਸਾਨੂੰ ਬ੍ਰਹਮ ਬਾਰੇ ਵੀ ਦੱਸੋ ਕਿ ਬ੍ਰਹਮ ਕੀ ਹੈ। ਇਹ ਚੌਦਵਾਂ ਸਵਾਲ ਹੈ, ਬ੍ਰਹਮ ਕੀ ਹੈ। ਹੁਣ ਜਿਹਦੇ ਬਾਰੇ ਗਿਆਨ ਹੋਵੇਗਾ ਉਹ ਅਵਸਥਾ ਸਾਡੇ ਤੱਕ ਆਵੇਗੀ ਤੇ ਅਸੀਂ ਉਹਨੂੰ ਪ੍ਰਾਪਤ ਕਰ ਲਵਾਂਗੇ। ਸਾਨੂੰ ਪਤਾ ਹੋਵੇ ਵੀ ਹੀਰਾ ਇਦਾਂ ਦਾ ਹੁੰਦਾ ਹੈ, ਸਾਨੂੰ ਪਤਾ ਹੋਵੇ, ਜੇ ਸਾਨੂੰ ਪਰਖ ਹੋਵੇ ਕਿ ਹੀਰਾ ਇਦਾਂ ਦਾ ਹੁੰਦਾ ਹੈ, ਉਹਦਾ ਗਿਆਨ ਹੋਵੇ, ਅਚਾਨਕ ਸਾਨੂੰ ਕਿਤੇ ਮਿਲ ਜਾਏ ਰਸਤੇ ਚ ਪਿਆ, ਚੁੱਕ ਕੇ ਜੇਬ ਚ ਪਾ ਲਵਾਂਗੇ ਹੀਰਾ ਹੈ। ਜੇ ਪਤਾ ਹੀ ਨਾ ਹੋਵੇ ਵੀ ਹੀਰਾ, ਫਿਰ ਪੱਥਰ ਸਮਝ ਕੇ ਲੰਘ ਜਾਂਗੇ ਕੋਲੋਂ, ਭਾਵੇਂ ਹੀਰਾ ਵੀ ਹੋਵੇ। ਇਸ ਕਰਕੇ ਗਿਆਨ ਤਾਂ ਹੋਣਾ ਚਾਹੀਦਾ ਨਾ, ਜੇ ਪਤਾ ਹੋਵੇਗਾ ਵੀ ਬ੍ਰਹਮ ਕੀ ਹੈ, ਤੇ ਜਦੋਂ ਬ੍ਰਹਮ ਦੇ ਸਰੂਪ ਨੂੰ ਵੇਖਾਂਗੇ ਸਾਧਨਾ ਕਰਦਿਆਂ, ਅੰਤਰਾਤਮੇ ਸਿਮਰਨ ਕਰਦਿਆਂ, ਤੇ ਫਿਰ ਉਸ ਬ੍ਰਹਮ ਵਿੱਚ ਚੁੱਭੀ ਵੀ ਲਾ ਲਵਾਂਗੇ, ਉਹਦੇ ਚ ਭੇਦ ਵੀ ਹੋ ਜਾਵਾਂਗੇ। ਇਸ ਕਰਕੇ ਗਿਆਨ ਹੋਣਾ ਚਾਹੀਦਾ। ਤਾਂ ਹੀ ਸਿੰਘ ਪੁੱਛ ਰਹੇ ਨੇ, ਭਾਈ ਦਇਆ ਸਿੰਘ ਜੀ ਕਿਰਪਾ ਕਰਕੇ ਸਾਨੂੰ ਬ੍ਰਹਮ ਕੀ ਹੈ ਉਹ ਦੱਸੋ, ਬ੍ਰਹਮ ਦਾ ਸਵਰੂਪ ਕੀ ਹੈ ਉਹਦੇ ਬਾਰੇ ਸਾਨੂੰ ਦੱਸੋ।
ਪੰਜ ਕੋਸ਼ ਕੋ ਰੂਪ ਸੋ ਕਹੋ।
ਆ ਜਿਹੜੇ ਪੰਜ ਕੋਸ਼ ਕਹੇ ਜਾਂਦੇ ਨੇ, ਕੋਸ਼ ਨਾਮ ਤਲਵਾਰ ਕੇ ਮਿਆਨ ਕਾ ਹੈ, ਏਦਾਂ ਵਿਦਵਾਨ ਲਿਖਦੇ ਵੀ ਜਿਹੜਾ ਕਿਰਪਾਨ ਦਾ ਮਿਆਨ ਹੁੰਦਾ ਨਾ ਉਹਨੂੰ ਵੀ ਕੋਸ਼ ਕਹਿੰਦੇ ਨੇ। ਬਾਹਰ ਜਿਹੜਾ ਇੱਕ ਪਰਦਾ ਹੁੰਦਾ ਉਹਦੇ ਵਿੱਚ ਕਿਰਪਾਨ ਪਾਈ ਹੁੰਦੀ, ਬਾਹਰ ਮਿਆਨ ਹੁੰਦਾ। ਭਾਈ ਸਾਹਿਬ ਜੀ ਪੰਜ ਕੋਸ਼ ਕਿਹੜੇ ਹਨ? ਗੁਰੂ ਗ੍ਰੰਥ ਸਾਹਿਬ ਚ ਇਹਨਾਂ ਦਾ ਜ਼ਿਕਰ ਆਉਂਦਾ ਹੈ, ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰੋ ਆਇਓ। ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰੋ ਆਇਓ। ਹੁਣ ਜੇ ਉਦਾਂ ਕਿਸੇ ਨੂੰ ਅਰਥ ਕਰੋ, ਉਹਨੇ ਪਤਾ ਕੀ ਕਰਨਾ, ਉਹਨੇ ਕਹਿਣਾ ਵੀ ਇੱਕ ਕੋ, ਜਿਵੇਂ ਅੱਜ ਕੱਲ ਕਿਲੋਮੀਟਰ ਹੁੰਦੇ ਨੇ, ਪਹਿਲਾਂ ਕੋ ਹੁੰਦੇ ਸੀ, ਉਹਨੇ ਅਰਥ ਕਰਨਾ ਵੀ ਇੱਕ ਕੋ ਤੈਅ ਕੀਤਾ ਤੇ ਚਾਰ ਕੋ ਅੱਗੇ ਹੋਰ ਆ ਗਏ। ਹੁਣ ਜੇ ਪਤਾ ਹੋਵੇਗਾ, ਇਹ ਕਥਾ ਸੁਣੀ ਹੋਵੇਗੀ, ਫਿਰ ਉਹ ਅਰਥ ਕਰ ਲਏਗਾ। ਗੁਰੂ ਗ੍ਰੰਥ ਸਾਹਿਬ ਨੇ ਟੂਕ ਮਾਤਰ ਉਦਾਹਰਣ ਹੈ, ਉਹ ਸਾਰੀ ਪੰਕਤੀ ਸਮਝਣੀ ਹੋਵੇ ਤੇ ਕਥਾ ਸੁਣਨੀ ਜ਼ਰੂਰੀ ਹੈ, ਫਿਰ ਸਮਝ ਆਏਗੀ ਕਿ ਇਹ ਕੋ ਦਾ ਮਤਲਬ, ਕੋਸ ਦਾ ਮਤਲਬ ਕੋ ਨਹੀਂ ਹੈ, ਇਹ ਕੋਸ ਦਾ ਮਤਲਬ ਹੈ ਪੰਜ ਕੋਸ਼ ਸਾਡੇ ਸਰੀਰ ਦੇ ਪੰਜ ਪਰਦੇ। ਬਾਹਰਲਾ ਪਰਦਾ ਇਹ ਅੰਨ ਦਾ, ਅੰਨਮਿਆ ਕੋਸ਼, ਅੱਗੇ ਪੂਰੀ ਗੱਲ ਖੁੱਲ ਜਾਣੀ, ਮੈਂ ਮੋਟੀ ਜਿਹੀ ਗੱਲ ਦੱਸ ਦਿਆਂ। ਬਾਹਰਲਾ ਸਰੀਰ ਹੈ ਜਿਹੜਾ, ਇਹ ਅੰਨਮਿਆ ਕੋਸ਼ ਹੈ, ਇਹਦੇ ਅੰਦਰ ਦੂਜਾ ਪਰਦਾ ਹੈ, ਉਹਨੂੰ ਕਹਿੰਦੇ ਨੇ ਪ੍ਰਾਣਮਿਆ ਕੋਸ਼। ਉਹਦੇ ਅੰਦਰ ਇੱਕ ਤੀਜਾ ਪਰਦਾ ਹੋਰ ਹੈ, ਉਹਨੂੰ ਕਹਿੰਦੇ ਨੇ ਮਨੋਮਿਆ ਕੋਸ਼। ਮਨੋਮਿਆ ਕੋਸ਼ ਦੇ ਅੰਦਰ ਇੱਕ ਹੋਰ ਚੌਥਾ ਪਰਦਾ ਹੈ, ਉਹਨੂੰ ਕਹਿੰਦੇ ਨੇ ਖਾਲਸਾ ਜੀ ਵਿਗਿਆਨਮਿਆ ਕੋਸ਼। ਤੇ ਚੌਥੇ ਪਰਦੇ ਤੋਂ ਅੱਗੇ ਇੱਕ ਹੋਰ ਕੋਸ਼ ਹੈ, ਹੋਰ ਪਰਦਾ ਹੈ, ਉਹਨੂੰ ਕਹਿੰਦੇ ਨੇ ਆਨੰਦਮਿਆ ਕੋਸ਼। ਉਹਨਾਂ ਪੰਜਾਂ ਪਰਦਿਆਂ ਨੂੰ ਚੀਰ ਕੇ ਜਦੋਂ ਤੁਸੀਂ ਅੰਦਰ ਜਾਓਗੇ, ਉੱਥੇ ਕੀਮਤੀ ਹੀਰਾ ਪਿਆ, ਉਹਨੂੰ ਕਹਿੰਦੇ ਨੇ ਆਤਮਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਉਹਨਾਂ ਪੰਜਾਂ ਕੋਸ਼ਾਂ ਤੋਂ ਅੰਦਰ ਜਾਓਗੇ ਨਾ, ਪਹਿਲਾਂ ਸਰੀਰ ਨੂੰ ਸਾਧੋ, ਫਿਰ ਪ੍ਰਾਣਾਂ ਨੂੰ, ਫਿਰ ਮਨ ਨੂੰ, ਫਿਰ ਆਪਣੀ ਬੁੱਧੀ ਨੂੰ, ਫਿਰ ਉਸ ਆਨੰਦਮਿਆ ਕੋਸ਼ ਨੂੰ ਵੀ, ਉਹਨੂੰ ਜਦੋਂ ਲੰਘ ਕੇ ਅੰਦਰ ਜਾਓਗੇ ਨਾ, ਉੱਥੇ ਅੰਦਰ ਕਿਰਪਾਨ, ਪੰਜ ਕਿਰਪਾਨਾਂ ਦੇ ਬਾਹਰ ਪੰਜ ਮਿਆਨ ਨੇ, ਵਿੱਚ ਕਿਰਪਾਨ ਪਾਈ ਹੋਈ ਹੈ, ਉੱਤੇ ਪੰਜ ਮਿਆਨ ਚੜ੍ਹੇ ਹੋਏ ਨੇ। ਇਹ ਪੰਜ ਪਰਦੇ ਨੇ ਸਾਡੇ ਸਰੀਰ ਦੇ ਪੰਜ ਕੋਸ਼, ਤੇ ਇਹਦੇ ਅੰਦਰ ਗੁਰੂ ਖਾਲਸਾ ਜੀ ਆਤਮ ਰਾਮ ਪ੍ਰਕਾਸ਼ ਰਿਹਾ, ਆਤਮਕ ਆਨੰਦ ਦੀ ਅਵਸਥਾ ਪ੍ਰਕਾਸ਼। ਇਹ ਜਿਹੜਾ ਆਨੰਦ ਵੀ ਹੈ ਨਾ ਸਾਨੂੰ ਆਉਂਦਾ, ਕਥਾ ਸੁਣਦਿਆਂ ਆਨੰਦ ਆਉਂਦਾ, ਕੀਰਤਨ ਸੁਣਦਿਆਂ ਆਨੰਦ ਆਉਂਦਾ, ਉਦੋਂ ਅਸੀਂ ਆਤਮਾ ਤੱਕ ਨਹੀਂ ਪਹੁੰਚਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੈਂ ਆਪਣੇ ਵਿਦਿਆ ਗੁਰੂ ਉਦਾਸੀਨ ਮਹਾਂਪੁਰਖਾਂ ਕੋਲ ਬੈਠਾ ਸੀ, ਉਹਨਾਂ ਕੋਲੋਂ ਹੀ ਇਹ ਸਾਰੀ ਵੇਦਾਂਤ ਦੀ ਕਥਾ ਪੜ੍ਹੀ ਸੀ, ਤੇ ਉਹਨਾਂ ਨੇ ਬੜੇ ਸੁੰਦਰ ਬਚਨ ਦੱਸੇ। ਉਹ ਕਹਿੰਦੇ ਭਾਈ, ਜਦੋਂ ਸਾਨੂੰ ਕਥਾ ਸੁਣਦਿਆਂ, ਕੀਰਤਨ ਸੁਣਦਿਆਂ, ਬਾਣੀ ਪੜ੍ਹਦਿਆਂ ਸੁਣਦਿਆਂ ਆਨੰਦ ਆਉਂਦਾ ਨਾ, ਉਦੋਂ ਅਸੀਂ ਆਨੰਦਮੈ ਕੋਸ਼ ਦੇ ਕੋਲ ਚਲੇ ਜਾਂਦੇ ਹਾਂ। ਸਾਡਾ ਜਿਹੜਾ ਉਹ ਪੰਜਵਾਂ ਕੋਸ਼ ਹੈ ਨਾ, ਉਹਦੇ ਕੋਲ ਚਲੇ ਜਾਂਦੇ ਹਾਂ, ਉਹਦੇ ਕੋਲ ਜਾ ਕੇ ਸਾਨੂੰ ਆਨੰਦ ਆਉਂਦਾ ਹੈ, ਪਰ ਉਹ ਸਦਾ ਨਹੀਂ ਨਾ ਰਹਿੰਦਾ। ਜਿੰਨਾ ਚਿਰ ਪਾਠ ਕੀਤਾ ਉਨਾ ਚਿਰ ਆ ਗਿਆ, ਬਾਅਦ ਚ ਫਿਰ ਚਲਾ ਗਿਆ, ਉਹ ਸਦਾ ਨਹੀਂ ਰਹਿੰਦਾ। ਉਹ ਕੋਸ਼ ਨੂੰ ਲੰਘ ਕੇ ਜਦੋਂ ਤੁਸੀਂ ਆਤਮਾ ਤੱਕ ਪਹੁੰਚੋਗੇ, ਉਹ ਪਰਮ ਆਨੰਦ ਹੈ, ਉਹ ਇੱਕ ਵਾਰੀ ਆ ਜਾਵੇ ਤੇ ਫਿਰ ਤੱਤੀ ਤਵੀ ਤੇ ਬੈਠਿਆਂ ਵੀ ਅੰਦਰੋਂ ਨਹੀਂ ਜਾਂਦਾ। ਦੇਗ ਦੇ ਪਾਣੀ ਵਿੱਚ ਉਬਲ ਕੇ ਵੀ ਉਹ ਆਨੰਦ ਖਤਮ ਨਹੀਂ ਹੁੰਦਾ, ਬੰਦ ਬੰਦ ਕਟਵਾ ਕੇ ਵੀ ਉਹ ਆਨੰਦ ਖਤਮ ਨਹੀਂ ਹੁੰਦਾ। ਉਹ ਪਰਮ ਆਨੰਦ ਹੈ, ਉਹ ਆਨੰਦਮੈ ਕੋਸ਼ ਤੋਂ ਵੀ ਅੰਦਰ ਹੈ, ਉਹ ਆਤਮ ਆਨੰਦ ਹੈ। ਭਾਈ ਸਾਹਿਬ ਭਾਈ ਦਇਆ ਸਿੰਘ ਨੂੰ ਪੁੱਛ ਰਹੇ ਨੇ, ਸਿੰਘ ਭਾਈ ਸਾਹਿਬ ਇਹ ਜਿਹੜੇ ਪੰਜ ਕੋਸ਼ ਨੇ ਇਹਨਾਂ ਬਾਰੇ ਵੀ ਸਾਨੂੰ ਸਮਝਾਓ ਕਿ ਕਿਵੇਂ ਕਿਵੇਂ ਬਣਦੇ ਨੇ। ਵੈਸੇ ਇਹਦੀ ਡਿਟੇਲ ਬੜੀ ਲੰਮੀ ਹੈ, ਵੇਦਾਂਤ ਦੇ ਕੁਝ ਗ੍ਰੰਥ ਨੇ, ਵਿਚਾਰ ਸਾਗਰ ਹੈ, ਅਧਿਆਤਮ ਪ੍ਰਕਾਸ਼ ਹੈ, ਵਿਚਾਰ ਚੰਦਰੋਦਿਆ ਹੈ, ਤੇ ਮੋਕਸ਼ ਪੰਥ ਆਦਿਕ ਇੱਦਾਂ ਦੇ ਕੁਝ ਗ੍ਰੰਥ ਨੇ। ਜਦੋਂ ਉਹਨਾਂ ਨੂੰ ਪੜ੍ਹੀਦਾ ਤੇ ਹੋਰ ਬੜੀ ਡੂੰਘੀ ਡਿਟੇਲ ਚਲੀ ਜਾਂਦੀ ਹੈ ਵੀ ਅੰਨਮਿਆ ਕੋਸ਼ ਕਿਵੇਂ ਬਣਿਆ, ਪ੍ਰਾਣਮਿਆ ਕਿਵੇਂ ਬਣਿਆ। ਇਹ ਫਿਰ ਅੱਗੇ ਜਿਹੜੇ ਹੋਰ ਕੋਸ਼ ਬਣਦੇ ਨੇ, ਆਨੰਦਮਿਆ ਕੋਸ਼, ਮਨੋਮਿਆ ਕੋਸ਼, ਇਹ ਕਿਵੇਂ ਬਣਦੇ ਨੇ। ਤੇ ਇੱਥੇ ਭਾਈ ਸਾਹਿਬ ਜੀ ਨੇ ਵੀ ਕਾਫੀ ਖੋਲ ਕੇ ਸਮਝਾਇਆ, ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦਾ ਇਹ ਬੜਾ ਪਰਉਪਕਾਰ ਹੈ ਸਾਡੇ ਤੇ ਕਿ ਜਿਨ੍ਹਾਂ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹੋਏ ਜਿਹੜੇ ਗੁੱਝੇ ਭੇਦ ਨੇ ਉਹਨਾਂ ਦੀ ਵਿਆਖਿਆ ਕਰਕੇ ਸਮਝਾਈ ਹੈ। ਇਹ ਕਾਇਦਾ ਹੈ, ਇਹ ਕਾਇਦਾ ਵੀ ਸਾਨੂੰ ਔਖਾ ਲੱਗਦਾ ਹੈ। ਕਿਉਂ ਔਖਾ ਲੱਗ ਰਿਹਾ ਹੈ? ਇੱਕ ਬੱਚੇ ਨੂੰ ਊੜਾ ਜਿਹੜਾ ਪੜ੍ਹਾਈਏ ਨਾ, ਉਹਨੂੰ ਉਹ ਵੀ ਔਖਾ ਲੱਗਦਾ ਹੈ ਕਿਉਂਕਿ ਹਾਲੇ ਸ਼ੁਰੂਆਤ ਹੋਈ ਹੈ। ਇਸ ਕਰਕੇ ਸਾਨੂੰ ਵੀ ਔਖਾ ਲੱਗ ਰਿਹਾ, ਹਾਲਾਂਕਿ ਕਾਇਦਾ ਹੈ ਥਿਊਰੀ ਊੜੇ ਅੜੇ ਦੀ। ਅਰੇ ਟੋਪ ਦੀ ਪੜ੍ਹਾਈ ਜਦੋਂ ਹੋਰ ਅੱਗੇ ਤੱਕ ਜਾਂਦੀ ਹੈ ਨਾ, ਬਿਰਤੀ ਪ੍ਰਭਾਕਰ ਤੇ ਹੋਰ ਅੱਗੇ ਖੰਡਨ ਖੰਡ ਅਖਾਦਿਆ ਤੱਕ ਜਿਹੜੇ ਗ੍ਰੰਥ ਜਾਂਦੇ ਨੇ, ਬੜੇ ਡੂੰਘੇ ਚਲੇ ਜਾਂਦੇ। ਉਹ ਸਾਰੇ ਕਾਇਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਵਾਸਤੇ। ਉਹ ਕਾਇਦੇ ਪੜ੍ਹੇ ਹੋਣਗੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਗਤੀਆਂ ਪੜ੍ਹਾਂਗੇ ਤੇ ਉਹਦਾ ਸਾਨੂੰ ਰਹੱਸ ਜਿਹੜਾ ਉਹ ਸਮਝ ਆਵੇਗਾ, ਉਹਦੀ ਸੋਝੀ ਆਵੇਗੀ। ਇਹ 15 ਸਵਾਲ ਕੀਤੇ ਨੇ। ਪਹਿਲਾ ਸਵਾਲ ਪਿੱਛੇ ਦੱਸਿਆ ਗਿਆਨ ਕੀ ਹੈ, ਦੂਜਾ ਮਾਇਆ ਕੀ ਹੈ, ਤੀਜਾ ਅਵਿਦਿਆ ਕੀ ਹੈ, ਚੌਥਾ ਬੰਧਨ ਕੀ ਹੈ, ਪੰਜਵਾਂ ਮੁਕਤੀ ਕੀ ਹੈ, ਔਰ ਛੇਵਾਂ ਜਾਗਰਤ ਕਿਸ ਨੂੰ ਕਹਿੰਦੇ ਨੇ, ਸੱਤਵਾਂ ਸੁਪਨ ਅਵਸਥਾ ਕਿਸ ਨੂੰ ਕਹਿੰਦੇ ਨੇ, ਅੱਠਵੀਂ ਸਖੋਪਤੀ ਅਵਸਥਾ ਕਿਸ ਨੂੰ ਕਹਿੰਦੇ ਨੇ, ਫਿਰ ਮੂਰਛਾ ਕਿਸ ਨੂੰ ਕਹਿੰਦੇ ਨੇ, ਨੌਵਾਂ ਸਵਾਲ ਸਮਾਧੀ ਕਿਸ ਨੂੰ ਕਹਿੰਦੇ ਨੇ, ਦਸਵਾਂ ਸਵਾਲ ਹੈ ਤੁਰਿਆ ਅਵਸਥਾ ਕੀ ਹੈ, ਇਹ ਗਿਆਰਵਾਂ ਹੈ, ਬਾਰਵਾਂ ਸਵਾਲ ਇੱਕ ਸਾਕਸ਼ੀ ਸਰੂਪ ਕਿਸ ਨੂੰ ਕਹਿੰਦੇ ਨੇ, ਤੇਰਵਾਂ ਜੀਵ ਕਿਸ ਨੂੰ ਕਹਿੰਦੇ ਨੇ, ਤੇ ਫਿਰ ਬ੍ਰਹਮ ਕਿਸ ਨੂੰ ਕਹਿੰਦੇ ਨੇ ਚੌਦਵਾਂ ਸਵਾਲ, ਤੇ ਪੰਜ ਕੋਸ਼ ਕਿਸ ਨੂੰ ਕਹਿੰਦੇ ਨੇ, ਇਹ 15ਵਾਂ ਸਵਾਲ। ਇਹ 15 ਸਵਾਲ ਕੀਤੇ ਹਨ,
15 ਪ੍ਰਸ਼ਨ ਸੁਣੇ ਸਭ ਕਾਲ, ਦਇਆ ਸਿੰਘ ਜੀ ਕਰਤ ਬਤਾਲ।
ਖਾਲਸਾ ਜੀ, ਉਹਨਾਂ ਸਿੰਘਾਂ ਦਾ ਵੀ ਅਨੁਭਵ ਕਿੰਨਾ ਡੂੰਘਾ ਹੋਵੇਗਾ ਜਿਨ੍ਹਾਂ ਨੇ ਸਵਾਲ ਹੀ ਇੰਨੇ ਡੂੰਘੇ ਕੀਤੇ ਨੇ। ਸਾਡੇ ਅੰਦਰ ਤਾਂ ਕਦੇ ਸਵਾਲ ਸੋਚ ਵੀ ਨਹੀਂ ਸਕਦੇ, ਵੀ ਆ ਵੀ ਨਹੀਂ ਸਕਦੇ। ਉਹ ਮਹਾਂਪੁਰਖ, ਉਹ ਸਿੰਘ ਜਿਹੜੇ ਪੁੱਛ ਰਹੇ ਨੇ, ਭਾਈ ਦਇਆ ਸਿੰਘ ਜੀ ਨੂੰ ਇਹ 15 ਪ੍ਰਸ਼ਨ ਕੀਤੇ ਭਾਈ ਸਾਹਿਬ ਨੇ ਆਪਣੇ ਕੰਨੀ ਸੁਣੇ, ਔਰ ਜਦੋਂ ਇਹਨਾਂ 15 ਸਵਾਲਾਂ ਨੂੰ ਆਪਣੇ ਕੰਨੀ ਸੁਣਿਆ ਤੇ ਫਿਰ ਇਹਦਾ ਜਵਾਬ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੇਣ ਲੱਗੇ।
ਜਿਸ ਪਰ ਗੁਰੂ ਪ੍ਰਸੰਨਤਾ ਧਰੈ, ਸੁਣ ਕੇ ਦਿਲ ਨਿਸ਼ਚਾ ਤੋ ਕਰੈ।
ਦਇਆ ਸਿੰਘ ਜੀ ਇਹ ਕਥਾ ਸੁਣਾਉਣ ਤੋਂ ਪਹਿਲਾਂ ਗੁਰੂ ਕਰਨਾ ਦੀ ਗੱਲ ਜ਼ਰੂਰ ਕਰਦੇ, ਕਿਉਂਕਿ ਇਹ ਕਥਾ ਇਹ ਜਿਹੜੇ ਪ੍ਰਸ਼ਨਾਂ ਦਾ ਜਵਾਬ ਦਿੰਦਿਆਂ ਕਿਤੇ ਅੰਦਰ ਹੋਮੈ ਨਾ ਆ ਜਾਵੇ ਵੀ ਮੈਂ ਜਵਾਬ ਦੇ ਦਿੱਤੇ ਨੇ, ਵੀ ਇੰਨੇ ਡੂੰਘੇ ਸਵਾਲ ਤੇ ਮੈਂ ਉਹਦਾ ਜਵਾਬ ਜਾਣਦਾ। ਆਮ ਕਰਕੇ ਹੋਮੈ ਆ ਜਾਂਦੀ ਹੈ ਨਾ, ਕੋਈ ਸਾਨੂੰ ਸਵਾਲ ਕਰੇ ਉਹਦਾ ਜਵਾਬ ਸਾਨੂੰ ਆਉਂਦਾ ਹੋਵੇ ਆਪਾਂ ਝੱਟ ਬੋਲ ਪੈਂਦੇ, ਸਾਨੂੰ ਹੋਮੈ ਆ ਜਾਂਦੀ, ਵੇਖਿਆ ਜੀ ਮੈਨੂੰ ਪਤਾ ਸੀ ਇਹਦਾ ਜਵਾਬ। ਭਾਈ ਦਇਆ ਸਿੰਘ ਅੰਦਰ ਇੱਦਾਂ ਦੀ ਹੋਮੈ ਨਹੀਂ, ਆਖੋ ਸਤਨਾਮ ਸਰ। ਉਹ ਕਹਿੰਦੇ ਭਾਈ ਸਿੰਘੋ, ਤੁਹਾਡੇ ਜਿਹੜੇ 15 ਪ੍ਰਸ਼ਨ ਨੇ ਨਾ, ਇਹਨਾਂ 15 ਪ੍ਰਸ਼ਨਾਂ ਦਾ ਜਵਾਬ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਨਾਲ ਦਿਆਂਗਾ, ਮੈਨੂੰ ਨਹੀਂ ਪਤਾ। ਉਹ ਮੇਰੇ ਸਿਰ 'ਤੇ ਹੱਥ ਰੱਖਣਗੇ, ਉਹਨਾਂ ਦੇ ਹੱਥ ਧਰਨ ਦੇ ਨਾਲ ਮੈਂ ਇਹਦਾ ਜਵਾਬ ਦਿਆਂਗਾ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਅਪਾਰ। ਜਦੋਂ ਉਹ ਆਪਣੀ ਸਮਰੱਥਤਾ ਦੇ ਨਾਲ ਸਿਰ 'ਤੇ ਹੱਥ ਰੱਖ ਦੇਣ, ਜਿਸ ਪਰ ਗੁਰ ਪ੍ਰਸੰਨਤਾ ਧਰੈ, ਜਿਸ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੀ ਪ੍ਰਸੰਨਤਾ ਕਰਦੇ ਹਨ।
ਸੁਣ ਕੇ ਦਿਲ ਨਿਸ਼ਚਾ ਤੂੰ ਕਰੈ,
ਉਹੀ ਸੁਣ ਕੇ ਇਹਨਾਂ ਜਵਾਬਾਂ ਨੂੰ ਆਪਣੇ ਮਨ ਚ ਨਿਸ਼ਚਾ ਕਰੇਗਾ, ਮੈਂ ਜਵਾਬ ਦਿਆਂਗਾ ਗੁਰੂ ਸਾਹਿਬ ਦੀ ਕਿਰਪਾ ਨਾਲ। ਪਰ ਤੁਹਾਡੇ ਤੇ ਵੀ ਜੇ ਗੁਰੂ ਦੀ ਕਿਰਪਾ ਹੋਵੇਗੀ ਨਾ, ਤਾਂ ਤੁਹਾਡੇ ਮਨ ਚ ਇਸ ਦਾ ਨਿਸ਼ਚਾ ਹੋਵੇਗਾ, ਤਾਂ ਤੁਸੀਂ ਇਸ ਗੱਲ ਦਾ ਭਰੋਸਾ ਆਪਣੇ ਮਨ ਵਿੱਚ ਕਰੋਗੇ।
ਸੁਣੀਏ ਸਭ ਕੋ ਰੂਪ ਬਖਨ ਗੁਰ ਕਰਨਾ ਤੇ ਮੈਂ ਜਿਮ ਜਾਨੋ।
ਭਾਈ ਸਿੰਘੋ ਤੁਸੀਂ ਸੁਣੋ ਸਾਰੇ, ਇਹ ਜਿਹੜੇ 15 ਤੁਸੀਂ ਪੁੱਛੇ ਨੇ ਸਵਾਲ, ਮੈਂ ਇਹਨਾਂ ਸਾਰਿਆਂ ਦਾ ਸਰੂਪ ਦੱਸਦਾ। ਅਗਿਆਨ ਕੀ ਹੈ, ਮਾਇਆ ਕੀ ਹੈ, ਅਵਿਦਿਆ ਦਾ ਸਰੂਪ ਕੀ ਹੈ। ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਇਹਨਾਂ ਸਾਰਿਆਂ ਦਾ ਰੂਪ ਤੁਹਾਨੂੰ ਵਖਿਆਣ ਕਰਕੇ ਸਮਝਾ ਕੇ ਦੱਸਦਾ ਹਾਂ।
ਜਿਸ ਜਾਣੇ ਅਰ ਨਿਰਣੈ ਕਰੇ ਜਗ ਸਾਗਰ ਤੇ ਸੋ ਨਰ ਤਰੇ।
ਜਿਸ ਨੂੰ ਜਾਣ ਕੇ, ਜੇ ਇਹਨਾਂ ਜਵਾਬਾਂ ਨੂੰ ਸਮਝ ਲਈਏ, 15 ਸਰੂਪਾਂ ਨੂੰ ਸਮਝ ਲਈਏ, 15 ਚੀਜ਼ਾਂ ਨੂੰ, ਤੇ ਜਿਹੜਾ ਸਮਝ ਲੈਂਦਾ ਔਰ ਇਹਦੇ ਤੇ ਨਿਰਣਾ ਕਰ ਲੈਂਦਾ, ਨਿਸ਼ਚਾ ਕਰ ਲੈਂਦਾ, ਕਹਿੰਦੇ ਉਹ ਇਸ ਜਗਤ ਦੇ ਸਾਗਰ ਤੋਂ ਭਾਵ ਸਾਗਰ ਤੋਂ ਪਾਰ ਤਰ ਜਾਂਦਾ। ਹੁਣ ਇੱਥੋਂ ਅੱਗੇ ਪਹਿਲੇ ਸਵਾਲ ਦਾ ਜਵਾਬ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੇ ਰਹੇ ਨੇ।